ਪੰਚਮ ਗੁਰਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਨੰਬਰ 30 ਔਰ 31 ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਭੈ ਭਾਵਨੀ ਵਿੱਚ ਰਹਿ ਕੇ ਆਪਾਂ ਕਰ ਸਕੀਏ। ਅਸੀਸ ਆਪਣੀ ਬਖਸ਼ਣੀ, ਕਿਰਪਾ ਗੁਰਦੇਵ ਕਰਨ। ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਹਨਾਂ ਦੋਨਾਂ ਸ਼ਲੋਕਾਂ ਦੇ ਅੰਦਰ ਦੋ ਵੱਖ ਵੱਖ ਵਿਸ਼ਿਆਂ ਉੱਪਰ ਸਾਨੂੰ ਕਿਰਪਾ ਕਰਕੇ ਉਪਦੇਸ਼ ਪੈ ਕਰਦੇ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਮਨਾ ਇਸ ਪਰਿਵਾਰ ਦੇ ਮੋਹ ਵਿੱਚ, ਇਸ ਸੰਸਾਰ ਦੇ ਮੋਹ ਵਿੱਚ ਜਿਹੜਾ ਤੂੰ ਰਚ ਚੁੱਕਾ, ਯਾਦ ਰੱਖ ਇਹ ਸੰਸਾਰ ਦਾ ਮੋਹ ਨਿਭਣ ਵਾਲਾ ਨਹੀਂ। ਇਹ ਤਾਂ ਇਸ ਤਰ੍ਹਾਂ ਜਿਵੇਂ ਮਾਨੋ ਕਿ ਇੱਕ ਮਿਰਗ ਨੂੰ ਪਿਆਸ ਲੱਗੀ ਹੋਵੇ, ਜਿਵੇਂ ਇੱਕ ਰੁੱਖ ਦੀ ਛਾਂ ਹੋਵੇ, ਤੇ ਤੀਸਰਾ ਗੁਰਦੇਵ ਨੇ ਅੱਜ ਬਚਨ ਕੀਤਾ ਜਿਵੇਂ ਇਹ ਮਾਨੋ ਗੰਧਰਵ ਨਗਰੀ ਹੋਵੇ। ਤੇ ਇਹ ਸਤਿਗੁਰੂ ਨੇ ਬਚਨ ਜਿਹੜੇ ਕੀਤੇ ਕਹਿਣ ਲੱਗੇ, ਦੁਨੀਆਂ ਦਾ ਮੋਹ ਇਸੇ ਤਰ੍ਹਾਂ ਦਾ ਨਿਭਣ ਵਾਲਾ ਨਹੀਂ, ਦੇਖਦਿਆਂ ਅਲੋਪ ਹੋ ਜਾਂਦਾ ਹੈ। ਤੇ ਅਗਲੇ ਸ਼ਲੋਕ ਵਿੱਚ ਹਜ਼ੂਰ ਨੇ ਕਿਹਾ, ਜੇ ਕਿਸੇ ਮਨੁੱਖ ਕੋਲ ਗਿਆਨ ਨਹੀਂ, ਉਹਦੇ ਗਲੇ ਵਿੱਚ ਰਸ ਨਹੀਂ, ਉਹਦੇ ਕੋਲ ਕੋਈ ਵੇਦਾਂ ਸ਼ਾਸਤਰਾਂ ਦਾ ਅਭਿਆਸ ਨਹੀਂ, ਨਾ ਉਹ ਚਲਾਕ ਚੁਸਤ ਤੇ ਸਿਆਣੇ, ਪਰ ਜੇ ਕਿਤੇ ਉਹ ਮਨੁੱਖ ਵੀ ਗੁਰੂ ਪਰਮੇਸ਼ਵਰ ਦੀ ਸੰਗਤ ਵਿੱਚ ਆ ਜਾਏ ਤੇ ਮੇਰਾ ਸਤਿਗੁਰੂ ਉਸ ਮੂਰਖ ਬੰਦੇ ਨੂੰ ਵੀ ਵਿਦਵਾਨ ਪੰਡਿਤ ਬਣਾ ਦਿੰਦਾ। ਸ਼ਲੋਕ ਇਸ ਕਰਕੇ ਆਪਾਂ ਦੋ ਦੋ ਲੈ ਰਹੇ ਹਾਂ। ਕੋਸ਼ਿਸ਼ ਕਰਾਂਗਾ ਸਮੇਂ ਦੇ ਅੰਦਰ ਇਹਨਾਂ 27 ਸ਼ਲੋਕਾਂ ਦਾ ਭੋਗ ਪੈ ਜਾਏ। ਅੱਗੋਂ ਆਪਾਂ ਦੋ ਦੋ ਤਿੰਨ ਤਿੰਨ ਸ਼ਲੋਕਾਂ ਦੇ ਵਿਸ਼ੇ ਲੈ ਕੇ ਵਿਚਾਰ ਕਰਨੀ। ਖੈਰ, ਪਹਿਲਾ ਜਿਹੜਾ ਬਚਨ ਗੁਰਦੇਵ ਨੇ ਅੱਜ ਸ਼ਲੋਕ ਵਿੱਚ ਕੀਤਾ, ਸੰਸਾਰ ਦਾ ਮੋਹ ਨਿਭਣ ਵਾਲਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਤਿੰਨੇ ਉਦਾਹਰਣਾਂ ਬਹੁਤ ਵਾਰੀ ਆਈਆਂ ਨੇ, ਮਿਰਗ ਦੀ ਤ੍ਰਿਸ਼ਨਾ, ਗੰਧਰਵ ਨਗਰੀ ਤੇ ਰੁੱਖ ਦੀ ਛਾਂ। ਕਈ ਵਾਰੀ ਜਿਹੜੀਆਂ ਉਦਾਹਰਣਾਂ ਪਰਤ ਪਰਤ ਕੇ ਆਉਣ ਤੇ ਸੋਚੀਦਾ ਵੀ ਆਪਾਂ ਇਹਨਾਂ ਦੇ ਅੱਖਰੀ ਅਰਥ ਨਾ ਕਰੀਏ, ਇਹਨਾਂ ਦੇ ਪਿਛੋਕੜ ਵਿੱਚ ਵੀ ਜਾਣਾ ਚਾਹੀਦਾ, ਸਤਿਗੁਰੂ ਨੇ ਉਦਾਹਰਨ ਕਿਉਂ ਦੇ ਦਿੱਤੀ। ਭਾਈ ਗੁਰਦਾਸ ਹੋਰਾਂ ਦੀ ਬਾਣੀ ਵਿੱਚ ਵੀ ਇਹ ਉਦਾਹਰਣਾਂ ਨੇ। ਮ੍ਰਿਗ ਤ੍ਰਿਸ਼ਨਾ ਦਾ ਭਾਵ ਵਿਦਵਾਨ ਸੱਜਣ ਕਰਦੇ ਨੇ ਕਿ ਜਦੋਂ ਗਰਮੀ ਦੇ ਦਿਨਾਂ ਦੇ ਵਿੱਚ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਕਦੀ ਰੇਤਲੇ ਅਸਥਾਨ ਤੇ ਰੇਗਿਸਤਾਨ ਦੇ ਕਿਤੇ ਮਾਰੂਥਲ ਦੇ ਇਲਾਕੇ ਵੀ ਜਾ ਕੇ ਦੇਖੋ, ਜਦੋਂ ਸੂਰਜ ਦੀ ਕਿਰਨ ਧਰਤੀ ਤੇ ਪੈਂਦੀ ਏ ਤੇ ਜ਼ਮੀਨ ਤੇ ਪਈ ਹੋਈ ਰੇਤ ਉਹਦੀਆਂ ਕਿਰਨਾਂ ਨਾਲ ਚਮਕਦੀ ਏ ਤੇ ਦੂਰੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਪਾਣੀ ਦੀ ਇੱਕ ਝੀਲ, ਪਾਣੀ ਦਾ ਇੱਕ ਤਲਾਬ ਜਾਂ ਪਾਣੀ ਦਾ ਇੱਕ ਦਰਿਆ ਸਾਡੇ ਵੱਲ ਨੂੰ ਵਾਧਾ ਪਿਆ। ਸਤਿਗੁਰੂ ਕਹਿੰਦੇ ਨੇ, ਅਸਲ ਵਿੱਚ ਉਹ ਪਾਣੀ ਹੈ ਨਹੀਂ, ਕੇਵਲ ਸਿਰਫ ਸੂਰਜ ਦੀਆਂ ਕਿਰਨਾਂ ਪੈਣ ਦੀ ਦੇਰ ਸੀ, ਉਸ ਚਮਕ ਨੇ, ਰੇਤ ਦੀ ਚਮਕ ਨੇ ਅੰਦਰ ਨੂੰ ਭੁਲੇਖਾ ਪਾ ਦਿੱਤਾ ਜਿਵੇਂ ਪਾਣੀ ਏ, ਤੇ ਮਿਰਗ ਨੂੰ ਪਿਆਸ ਲੱਗਦੀ ਏ ਤੇ ਪਿਆਸ ਦਾ ਤੜਪਦਾ ਹੋਇਆ ਮਿਰਗ ਅੱਖਾਂ ਨੂੰ ਭੁਲੇਖਾ ਪੈ ਗਿਆ। ਧਿਆਨ ਰੱਖਣਾ, ਉਸ ਚਮਕ ਦੀ ਰੇਤ ਨੂੰ ਦੇਖ ਕੇ ਮਿਰਗ ਉਸ ਚਮਕ ਵੱਲ ਨੂੰ ਦੌੜਦਾ ਕਿ ਸ਼ਾਇਦ ਕਿਤੇ ਪਾਣੀ ਦੀ ਬੂੰਦ ਮਿਲ ਜਾਏ, ਕਿਤੇ ਪਾਣੀ ਦੀ ਝੀਲ ਤੋਂ ਮੇਰੀ ਪਿਆਸ ਦੂਰ ਹੋ ਜਾਏ। ਪਰ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਕਹਿੰਦੇ ਨੇ, ਮਿਰਗ ਸਾਰਾ ਦਿਨ ਪਿਆਸਾ ਜਾਂਦਾ, ਉਸ ਰੇਤ ਦੀ ਚਮਕ ਤੇ ਭੁਲੇਖਾ ਖਾ ਕੇ ਭਰੋਸਾ ਕਰ ਬੈਠਦਾ, ਸਾਰਾ ਦਿਨ ਦੌੜਦਾ ਰਹਿੰਦਾ, ਪਰ ਵਿਚਾਰੇ ਨੂੰ ਸਾਰਾ ਦਿਨ ਉਸ ਚਮਕ ਨੇ ਆਪਣੇ ਪਿੱਛੇ ਲਾਈ ਰੱਖਿਆ। ਜਿਉਂ ਜਿਉਂ ਉਹ ਚਮਕ ਦੇ ਨੇੜੇ ਜਾਂਦਾ ਤਿਉਂ ਤਿਉਂ ਪਾਣੀ ਦੂਰ ਭਾਸਦਾ, ਤੇ ਸਾਰਾ ਦਿਨ ਦੌੜਨ ਤੋਂ ਬਾਅਦ ਮਿਰਗ ਨੂੰ ਸਿਵਾਏ ਮੌਤ ਤੋਂ ਉਹਦੇ ਪੱਲੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਪੈਂਦੀ। ਸਾਹਿਬ ਕਹਿੰਦੇ ਨੇ, ਦੂਰੋਂ ਚਮਕ ਬੜੀ ਏ, ਦੂਰੋਂ ਪ੍ਰਤੀਤ ਹੁੰਦਾ ਕਿ ਪਾਣੀ ਏ, ਪਰ ਅਸਲ ਵਿੱਚ ਪਾਣੀ ਹੈ ਨਹੀਂ। ਸਤਿਗੁਰੂ ਨੇ ਦੂਸਰੀ ਉਦਾਹਰਨ ਲਈ ਮੈਂ ਇਸ ਸ਼ਬਦ ਵੀ ਜਿਹੜੀਆਂ ਦੋ ਉਦਾਹਰਨਾਂ ਆਈਆਂ ਨੇ, ਗੰਧਰਵ ਨਗਰੀ ਕੀ, ਇਹਨੂੰ ਵੈਸੇ ਭਾਈ ਕਾਹਨ ਸਿੰਘ ਨਾਭਾ ਨੇ ਇਹ ਵੀ ਸ਼ਬਦ ਵਰਤੇ ਨੇ, ਹਰ ਚੰਦੌਰੀ ਵੀ ਇਹਨੂੰ ਕਹਿੰਦੇ ਨੇ, ਗੰਧਰਵ ਨਗਰੀ ਵੀ ਕਹਿੰਦੇ ਨੇ, ਇਹਨੂੰ ਚਿਤਰਮ ਵੀ ਕਹਿੰਦੇ ਨੇ, ਇਹਨੂੰ ਸਿਕੋਟ ਵੀ ਕਹਿੰਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਾਹਿਬ ਜੀ ਕਹਿੰਦੇ ਨੇ ਇਹਨੂੰ ਇਥੋਂ ਤੱਕ ਹਰੀਸ਼ ਚੰਦਰਪੁਰ ਵੀ ਕਹਿੰਦੇ ਨੇ। ਕਈ ਵਾਰੀ ਅਸੀਂ ਜਦੋਂ ਪੜ੍ਹਨੇ ਆ ਹਰ ਚੰਦੌਰੀ ਕੀ ਏ, ਅਰਥ ਸਿਰਫ ਇੰਨੇ ਕੁ ਜ਼ਰੂਰ ਕਰਨੇ ਆ ਕਿ ਇਕ ਖਿਆਲੀ ਨਗਰੀ, ਇਕ ਹਵਾਈ ਕਿਲਾ। ਪਰ ਸਿਆਣੇ ਵਿਦਵਾਨਾਂ ਨੇ ਇਹਦੇ ਪਿਛੋਕੜ ਕੋਈ ਉਦਾਹਰਨ ਦਿੱਤੀ। ਜਦੋਂ ਹਰ ਚੰਦੌਰੀ ਕਹਾਂਗੇ, ਹਰੀਸ਼ ਚੰਦਰਪੁਰ ਕਹਾਂਗੇ, ਜਾਂ ਸਾਨੂੰ ਗੰਧਰਬਾ ਨਗਰੀ ਕਹਾਂਗੇ, ਤੇ ਕੁਦਰਤੀ ਤੌਰ ਤੇ ਇਹ ਸਵਾਲ, ਇਹ ਤਰਕ ਪੈਦਾ ਹੋਵੇਗਾ, ਇਹ ਗੰਧਰਵ ਨਗਰੀ ਹੈ ਕੀ, ਇਹਦੀ ਆਰੰਭਤਾ ਕਿਵੇਂ ਹੋਈ। ਤੇ ਮਾਰਕੰਡੇ ਪੁਰਾਣ ਦੇ ਅੰਦਰ ਇਹਦੀ ਬੜੀ ਸੋਹਣੀ ਘਟਨਾ ਦਿੱਤੀ। ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਇਹਨੂੰ ਵਿਸਤਾਰ ਨਾਲ ਅੰਕਿਤ ਕੀਤਾ ਹੈ। ਕਹਿਣ ਲੱਗੇ, ਸੂਰਜ ਵੰਸ਼ ਦੇ ਅੰਦਰ 28ਵਾਂ ਰਾਜਾ ਹੋਇਆ ਜਿਹਦਾ ਨਾਮ ਸੀ ਹਰੀਸ਼ ਚੰਦਰ, ਇਹਦੇ ਪਿਤਾ ਦਾ ਨਾਮ ਸੀ ਤ੍ਰਿਸ਼ੰਕੂ। ਤੇ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ, ਮੈਂ ਸੰਖੇਪ ਵਿਚ ਅਰਜ ਕਰਦੇ ਹਾਂ, ਕਹਿੰਦੇ ਨੇ ਕਿ ਹਰੀਸ਼ ਚੰਦਰ ਜਿਹੜਾ ਦਾਨੀ ਪੁਰਸ਼ ਸੀ, ਇਕ ਵਾਰੀ ਵਿਸ਼ਵਾਮਿੱਤਰ ਨੇ ਕਿਸੇ ਤਰੀਕੇ ਦੇ ਨਾਲ, ਮੈਂ ਡਿਟੇਲ ਵਿਚ ਨਹੀਂ ਜਾਣਾ ਚਾਹੁੰਦਾ, ਇਹਦੇ ਤੋਂ ਦਾਨ ਮੰਗਿਆ, ਸਭ ਕੁਝ ਇਹਦੇ ਤੋਂ ਮੰਗ ਲਿਆ, ਕੇਵਲ ਇਕ ਤਨ ਦੇ ਕੱਪੜੇ, ਏਕੇ ਦੀ ਇਸਤਰੀ ਤੇ ਏਕੇ ਦਾ ਪੁੱਤਰ ਰੋਹਤ ਉਹ ਰਹਿਣ ਦਿੱਤੇ, ਬਾਕੀ ਇਹਦੇ ਪੱਲੇ ਕੁਝ ਨਾ ਛੱਡਿਆ, ਇਹਨੂੰ ਜੰਗਲ ਵੀ ਧੱਕ ਦਿੱਤਾ। ਤੇ ਲਿਖਦੇ ਨੇ ਵਿਦਵਾਨ ਸੱਜਣ, ਇਹ ਹੀ ਹਰੀਸ਼ ਚੰਦਰ ਜਦੋਂ ਬਨਾਰਸ ਵੱਲ ਨੂੰ ਤੁਰਿਆ, ਫਿਰ ਉਹ ਮਿਲਿਆ ਵਿਸ਼ਵਾਮਿੱਤਰ, ਉਹਨੇ ਫਿਰ ਦਾਨ ਦੀ ਅੱਗੇ ਦਕਸ਼ਨਾ ਮੰਗੀ, ਤੇ ਉਹਦੇ ਬਦਲੇ ਉਸਨੇ ਆਪਣੇ ਪੁੱਤਰ ਤੇ ਘਰ ਵਾਲੀ ਨੂੰ ਵੇਚ ਕੇ ਵੀ ਰਿਸ਼ੀ ਨੂੰ ਖੁਸ਼ ਕੀਤਾ। ਪਰਤ ਕੇ ਕਹਿੰਦੇ ਨੇ, ਆਪ ਇਹ ਚੰਡਾਲ ਦੇ ਦਰ ਤੇ ਵਿਕ ਗਿਆ, ਜਿਹਨੂੰ ਧਰਮ ਰਾਜ ਕਹਿੰਦੇ ਨੇ। ਇਹਦਾ ਕੰਮ ਸੀ ਕਿ ਸ਼ਮਸ਼ਾਨ ਘਾਟ ਵਿਚ ਮੁਰਦਿਆਂ ਦੇ ਕੱਪੜੇ ਉਤਾਰਨੇ, ਪਰਮੇਸ਼ਵਰ ਦੀ ਕਰਨੀ, ਇਹਦੀ ਰਾਣੀ ਤੇ ਪੁੱਤਰ ਵਿਕ ਚੁੱਕੇ ਨੇ, ਤੇ ਜਦੋਂ ਇਹਦੇ ਪੁੱਤਰ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ, ਤੇ ਪੁੱਤਰ ਦੀ ਲਾਸ਼ ਨੂੰ ਲੈ ਕੇ ਸ਼ਮਸ਼ਾਨ ਘਾਟ ਆਈ, ਰਾਜੇ ਨੇ ਆਪਣੇ ਫਰਜ਼ ਨੂੰ ਪੂਰਿਆਂ ਕੀਤਾ। ਤੇ ਉਸ ਵਕਤ ਕਹਿੰਦੇ ਨੇ ਦੇਵਤੇ ਆਏ, ਉਹਨਾਂ ਨੇ ਕਿਹਾ, ਰਾਜਨ ਤੇਰੀ ਜਿਹੜੀ ਸੇਵਾ ਸਫਲ ਹੋ ਗਈ, ਤੈਨੂੰ ਅਸੀਂ ਸਵਰਗ ਦਾ ਰਾਜ ਦਿੰਦੇ ਹਾਂ। ਤੇ ਰਾਜੇ ਨੇ ਕਿਹਾ, ਨਹੀਂ, ਮੈਂ ਆਪਣੇ ਮਾਲਕ ਧਰਮ ਰਾਜ ਦੇ ਹੁਕਮ ਤੋਂ ਬਿਨਾਂ ਜਾਣਾ ਨਹੀਂ। ਧਰਮ ਰਾਜ ਨੇ ਉਸ ਵਕਤ ਕਿਹਾ, ਤੂੰ ਚਲਾ ਜਾ। ਖੈਰ, ਸੰਖੇਪ ਵਿਚ ਮੈਂ ਅਰਜ ਕਰਾਂ, ਇਹਦੇ ਪੁੱਤਰ ਨੂੰ ਰਾਜ ਤਿਲਕ ਵੀ ਮਿਲ ਗਿਆ। ਕਹਿੰਦੇ ਨੇ, ਇਹਨੇ ਕਿਹਾ, ਮੈਂ ਇਕੱਲੇ ਨਹੀਂ, ਆਪਣੀ ਪਰਜਾ ਸਮੇਤ ਜਾਣੇ, ਪਰਜਾ ਸਮੇਤ ਇਹ ਸਵਰਗ ਨੂੰ ਗਿਆ, ਇੰਦਰ ਲੋਕ ਨੂੰ ਗਿਆ। ਕਹਿੰਦੇ ਨੇ, ਨਾਰਦ ਨੇ ਨਾ ਫਰੇਬ ਕਰਕੇ ਇਸ ਤੋਂ ਦਾਨ ਆਪਣਾ ਕਰਨ ਦੀ ਮਹਿਮਾ ਕਰਾ ਦਿੱਤੀ, ਇਹ ਵਿਚਾਰਾ ਮਹਿਮਾ ਕਰ ਬੈਠਾ, ਇਹਨੂੰ ਸਵਰਗ ਤੋਂ ਸੱਟਿਆ ਗਿਆ, ਰਸਤੇ ਵਿਚ ਅਜੇ ਆਉਂਦਾ ਪਿਆ, ਤੇ ਇਹਨੇ ਈਸ਼ਵਰ ਅੱਗੇ ਆਪਣੀ ਕੀਤੀ ਹੋਈ ਭੁੱਲ ਦੀ ਖਿਮਾ ਮੰਗੀ। ਤੇ ਕਹਿੰਦੇ ਨੇ, ਜਿੱਥੇ ਇਹਨੇ ਖਿਮਾ ਮੰਗੀ ਤੇ ਪਰਮੇਸ਼ਵਰ ਦੀ ਕਰਨੀ, ਉਥੇ ਇਹਦੀ ਨਗਰੀ ਅਟਕ ਗਈ। ਉਹਨੂੰ ਕਹਿੰਦੇ ਨੇ ਗੰਧਰਵਾ ਨਗਰੀ, ਨਾ ਉਹ ਥੱਲੇ ਵੇ, ਨਾ ਉਹ ਉੱਤੇ ਵੇ। ਪਰ ਗੁਰਮਤ ਵਿਚ ਇਹਦਾ ਉਦਾਹਰਣ ਜਿਹੜੀ ਲਈ, ਇਹਨੂੰ ਕੇਵਲ ਖਿਆਲੀ ਨਗਰੀ ਕਿਹਾ, ਨਗਰੀ ਕਿਤੇ ਹੈ ਨਹੀਂ। ਅਸਲ ਵਿਚ ਆਪਾਂ ਦੇਖਦੇ ਹਾਂ, ਜਦੋਂ ਸੂਰਜ ਸਰਦੀ ਦੇ ਦਿਨਾਂ ਵਿਚ ਧੁੰਦ ਪਏ ਤੇ ਉਹਦੀਆਂ ਕਿਰਨਾਂ ਅਸਮਾਨ ਤੇ ਜਦੋਂ ਧੁੰਦ ਤੇ ਪੈਂਦੀਆਂ ਨੇ, ਤੇ ਗਾੜੀ ਧੁੰਦ ਜਿਹੜੀ ਏ ਅੱਖਾਂ ਨੂੰ ਭੁਲੇਖਾ ਪਾਉਂਦੀ ਏ, ਤੇ ਸਾਡਾ ਮਨ ਜਿਹੜਾ ਕਈ ਤਰ੍ਹਾਂ ਦੀਆਂ ਤਸਵੀਰਾਂ ਉਸ ਧੁੰਦ ਵਿਚੋਂ ਚਿੱਤਰ ਲੈਂਦਾ, ਮਕਾਨ ਬਣਾ ਲੈਂਦਾ, ਸੋਹਣੇ ਬਾਗ ਬਣਾ ਲੈਂਦਾ, ਕੇਵਲ ਸਾਡੀਆਂ ਅੱਖਾਂ ਦਾ ਭੁਲੇਖਾ ਤੇ ਅੰਦਰ ਦਾ ਚਿਤਵਨ ਏ, ਪਰ ਅਸਲ ਵਿਚ ਉਹ ਬਾਗ ਉਹ ਮਹੱਲ ਹੁੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸਲ ਵਿਚ ਇਹ ਗੰਧਰਵਾ ਨਗਰੀ ਤੇ ਭਰੋਸਾ ਕਰਨਾ, ਦੂਸਰੀ ਗੱਲ ਮ੍ਰਿਗ ਦੀ ਤ੍ਰਿਸ਼ਨਾ, ਰੇਤ ਦੀ ਚਮਕ ਤੇ ਪਾਣੀ ਸਮਝ ਕੇ ਭਰੋਸਾ ਕਰ ਲੈਣਾ, ਤੇ ਤੀਸਰਾ ਬਚਨ ਕੀਤਾ, ਰੁੱਖ ਦੀ ਛਾਂ ਤੇ ਭਰੋਸਾ ਕਰਨਾ, ਇਹ ਕਦੀ ਵੀ ਨਾਲ ਨਿਭਦੇ ਨਹੀਂ ਹੂੰ, ਅਸਲੀਅਤ ਇਹਨਾਂ ਦੀ ਨਹੀਂ। ਇਸੇ ਤਰ੍ਹਾਂ ਜਿਹੜਾ ਤੂੰ ਮੋਹ ਪਰਿਵਾਰ ਦੇ ਮੋਹ ਵਿਚ ਟਿਕੇ, ਇਹ ਵੀ ਨਿਭਣ ਵਾਲੇ ਨਹੀਂ, ਇਹ ਵੀ ਕੇਵਲ ਤੇਰੇ ਅੰਦਰ ਦਾ ਇਕ ਭੁਲੇਖ ਹੈ। ਸਤਿਗੁਰੂ ਕੀ ਬਾਣੀ ਵਿਚ ਅਸੀਂ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਕਿ ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਬੁੱਠੇ ਨਗਰ ਗੰਧਰਵ। ਕਹਿਣ ਲੱਗੇ, ਇਹਨਾਂ ਤੇ ਭਰੋਸਾ ਨਾ ਕਰੀ, ਪਰ ਕਿਹਦੇ ਤੇ ਭਰੋਸਾ ਕਰਨੇ, ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ, ਇਸ ਮੋਹ ਤੇ ਯਕੀਨ ਨਾ ਕਰ, ਤੂੰ ਸੱਚੇ ਨਾਮ ਨੂੰ ਅਰਾਧ ਲੈ, ਕਿਉਂਕਿ ਨਾਮ ਤਾਂ ਅੱਗੇ ਨਿਭਣ ਵਾਲਾ ਹੈ। गुरु तेग बहादुर जी दे बचन पढ़ ले उन्होंने भी यही कृपा की कहने ए ता इसे तरह मोह वे छिन भंगर के जिमें मानो किसी ने रेत लैके दीवार बना दिती कंध बनाई बड़ी सोहनी है रेत की कंध सदा रही नहीं गुरु तेग बहादुर जी कहते ने ए मेरे मना तू ए गल सच्ची तौर ते दृढ़ कर लै जिमें रेत की कंध चिरदिया ओदे ढेंडिया देरी नहीं ते जिस मोह विच तू खचत होया बैठे एदे भी बिनसदिया कोई देरी नहीं लगनी। साहब ने बचन किया कह लगे बारू भीत बनाई रच पच रैत नहीं दिन चार तैसे ही ये सुख माया के उर्जियो कां गवार ए वेखन नूं भुलेखा पांदी पर असलियत ए भी कुछ होर। गुरमत दे महान व्याख्याकार भाई साहब भाई गुरदास होरां ने अपनी वार दे अंदर बड़ी प्यारी उदाहरण एक प्रथाए दिती उन्होंने एक नहीं तीन चार उदाहरण दित्तियां कहिंदे कई वारी केवल भुलेखा पै जांदा है पर असलियत कुछ होर हुंदी। भाई गुरदास ने पहली उदाहरण दिती इस गंधर्व नगरी दी कहन लगे इस धुंद दी बनी कोई ख्याली नगरी ते यकीन ना करी उन्हां बागां विच तेनू मिठे फल नहीं मिलने ओ जिहड़े किले तू चितवी बैठा उन्हां विच तेनू रहण दा समां नहीं मिलना कुछ है नहीं केवल अखां दा भुलेखा है असलियत कुछ होर। ते भाई साहब ने दूसरी उदाहरण लई कहन लगे हुण रात नूं आपां सुते हां ते सुतिआं सुपना आया प्या बंदा भावे रात नूं भुखा ही होवे इन्नी भी घर कमाई ना होवे कि रात नूं पेट भर के रोटी भी खा सके रात नूं भुखा सुता है ते सुपना आ गया मैं सम्राट बन गया वा। भाई गुरदास कहिंदे ने सुपने विच फौज भी रखी है सुपने अंदर एदे कोल परजा भी है सुपने विच झोके सलामा करन वाले भी ने पर सुपने दे राज ते यकीन ना करी क्योंकि जदों अख खुलेगी उसी मंजे ते पिए जिथे रात नूं तू भुखा सुता से सुपने विच राज भोगे ने पर सुपने दे राज दा सुख अखां खोल के कदी नहीं मिलदा। भाई गुरदास कहिंदे ने संसार दा सुख एक सुपना ही जिन्नी देर तक माया दी नींद भी सुते ए सुपना अपने ते जिदन मौत आई अख खुली ते याद रखी उस दिन चेता आ जाने जिन्नू मैं अपना समझी बैठा सा इन्हां विचों ते मेरा कोई है नहीं किथे परजा किथे एदी सल्तनत किथे फौज ते किथे परिवार जिवें सुपने दा राज सच्चा नहीं ते दुनिया दा मोह भी निभण वाला नहीं ए भी सच्चा नहीं। सुत्या है पर जागदिया नहीं। भाई साहब ने अगला वचन कहा कहन लगे गर्मी पैंदी आपां रुख दी छां ते यकीन ना करिए क्योंकि दिन चढ़दा ते रुख दी छां पछम वाले पासे लहिंदे वाले पासे वी ते भाई गुरदास कहिंदे ने जे सूरज चढ़िया तू रुख दी छां थले बैठ गए ए कहे के ए शांत सदा ली इसे तरह टिकी रहनी है अपने मन दे भरम नूं दूर कर लै रुख दी छां सूरज चढ़दिया लहिंदे वल नूं हुंदी है ते जिधर सूरज छिपदा लहिंदे नूं उधर फिर ए छां टिकदी नहीं सूरज लहिंदे नूं आया ते छां चढ़दे नूं चली गई। एदे ते की यकीन करेगा रुख दी छां कदी भी भरोसा ना करी टिकनी नहीं जिवें रुख दी छां नहीं टिकदी मना किस किस मोह विच पै गया टिकना इन्हें भी नहीं। सतगुरु ने बड़े कमाल दे बचन कहे आ मेरे गुरु हरगोबिंद साहिब जी दे पांच सपुत्र ते एक सपुत्री सी बीबी वीरो बड़े प्यारे बचन कहे सतगुरु ने मोह दियां तंदां नूं तोड़ के रख दिता मेरे गुरुदेव ने प्यार है पर मोह नहीं। सतगुरु दे वड्डे सपुत्र बाबा गुरदित्ता जी छोटे बाबा अटल राय जी बाबा अणी राय जी चौथे बाबा सूरजमल जी सब तो छोटे गुरु तेग बहादुर जी ते एक सपुत्री है बीबी वीरो हुण कदी तकने हजूर दे घर अंदर ओदे पुत्रां कोल बड़ी बरकत है कदी देखो सतगुरु के प्यारियो कई बारी जदों आ पंक्तियां पढ़ी दियां ने सतगुरु मेरा मार जवाल है ते तर्कशील मन कहिंदा कि ए हो सकदा है नहीं प्यारियो जदों कौतक तकी दे ने फिर मन नूं भरोसा बजदा गुरु तां बहुत उच्चा है तू एवें मना शक करके बह ना जाए। वैसे ना गुरु दे चरणा विच जदों असीं आउने अरदास करने आ कि मैं एक खिन सिर बेनती कर लगा अपने प्रकरण वाल आवांगा असीं कुछ दान मंगदे आ जदों कहिंदे आ सतगुरु सिखां नूं सिखी दान ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਅੱਗੇ ਅਸੀਂ ਦੋ ਸ਼ਬਦ ਕਹਿੰਦੇ ਹਾਂ ਵਿਸਾਹ ਦਾਨ ਤੇ ਨਾਲ ਹੀ ਕਹਿੰਦੇ ਹਾਂ ਭਰੋਸਾ ਦਾਨ। ਤੇ ਕਈ ਵਾਰੀ ਸੋਚੀਦਾ ਕਿ ਵਿਸਾਹ ਤੇ ਭਰੋਸੇ ਵਿੱਚ ਅੰਤਰ ਹੈ। ਇਹ ਦੋਨੋਂ ਨੇੜੇ ਨੇੜੇ ਦੇ ਸ਼ਬਦ ਨੇ, ਵਿਸਾਹ ਦਾ ਅਰਥ ਹੈ ਵਿਸ਼ਵਾਸ, ਕੀ ਵਿਸ਼ਵਾਸ ਤੇ ਭਰੋਸਾ ਦੋ ਸ਼ਬਦ ਕਹਿ ਦਿੱਤੇ ਕਿ ਸਤਿਗੁਰੂ। ਵਿਸਾਹ ਦਾਨ ਤੇ ਭਰੋਸਾ ਦਾਨ ਸ਼ਬਦ ਬਿਲਕੁਲ ਦੋਨੋਂ ਨੇੜੇ ਦੇ ਨੇ, ਕੀ ਦੋਨਾਂ ਦੇ ਅਰਥਾਂ ਵਿੱਚ ਅੰਤਰ ਹੈ? ਸੂਖਮ ਜਿਹਾ ਅੰਤਰ ਹੈ। ਜਦੋਂ ਅਸੀਂ ਕਹਿੰਦੇ ਹਾਂ ਵਿਸਾਹ ਦਾਨ, ਇਹਦਾ ਮਤਲਬ ਹੈ ਸਤਿਗੁਰੂ ਮੈਨੂੰ ਇੰਨੀ ਕੁ ਮਤ ਦੇਣੀ, ਮੇਰੇ ਅੰਦਰ ਯਕੀਨ ਪੈਦਾ ਹੋ ਜਾਏ ਕਿ ਰੱਬ ਹੈ। ਵਿਸਾਹ ਦਾਨ ਦਾ ਅਰਥ ਰੱਬ ਹੈ। ਤੇ ਜਦੋਂ ਕਹਿੰਦਾ ਭਰੋਸਾ ਦਾਨ, ਇਹਦਾ ਮਤਲਬ ਇਹ ਮੇਰੇ ਅੰਦਰ ਇੰਨਾ ਯਕੀਨ ਪੈਦਾ ਕਰ ਦੇਈ ਕਿ ਮੇਰੇ ਮਾਲਕ ਜਿੱਥੇ ਵੀ ਮੈਂ ਯਾਦ ਕਰਾਂ ਰੱਬ ਮੇਰੀ ਮਦਦ ਜ਼ਰੂਰ ਕਰੇਗਾ। ਵਿਸਾਹ ਦਾਨ, ਭਰੋਸਾ ਦਾਨ, ਪਹਿਲੀ ਗੱਲ ਬਹੁਤ ਮਨੁੱਖ ਘੱਟ ਨੇ ਜਿਹਦੇ ਹਿਰਦੇ ਵਿੱਚ ਵਿਸ਼ਵਾਸ ਦੀ ਗੰਢ ਵੱਜ ਜਾਏ, ਮਨ ਟਿਕਦਾ ਨਹੀਂ। ਮੈਂ ਅਰਜ਼ ਕਰ ਰਿਹਾ ਮੋਹ ਨਿਭਣਾ ਨਹੀਂ ਰੁੱਖ ਦੀ ਛਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਸਪੁੱਤਰ ਬਾਬਾ ਅਟਲ ਰਾਏ 9 ਸਾਲ ਦੀ ਉਮਰ ਏ, ਗੁਰੂ ਤੇਗ ਬਹਾਦਰ ਜੀ ਦੇ ਮਾਓ ਇਹ ਸੱਕੇ ਪੁੱਤਰ ਸਨ। ਮਾਤਾ ਨਾਨਕੀ ਦੇ ਦੋ ਪੁੱਤਰ ਸਨ, ਬਾਬਾ ਅਟਲ ਵੱਡੇ ਸਨ, ਗੁਰੂ ਤੇਗ ਬਹਾਦਰ ਜੀ ਛੋਟੇ ਸਨ। ਕੀ ਸਿਰਫ ਇੰਨੀ ਕਿਰਪਾ ਕਿ ਰਾਤ ਨੂੰ ਮਿੱਤਰ ਨਾਲ ਖੇਡੇ ਨੇ, ਮੀਟੀ ਉਹਦੇ ਸਵੇਰੇ ਸਵੇਰੇ ਕਿਆ ਮੋਣ, ਰਾਤ ਪੈ ਗਈ ਏ ਦਿਨ ਚੜੇਗਾ ਮੀਟੀ ਵਾਰੀ ਤੂੰ ਦਈ। ਦਿਨ ਚੜਿਆ ਬਾਬਾ ਖੁੰਡੀ ਖੇਡਣ ਆਇਆ ਪਰ ਮੋਹਣ ਆਇਆ ਨਹੀਂ। ਸਾਧ ਸੰਗਤ ਉਸ ਵਕਤ ਕਹਿੰਦੇ ਨੇ ਬਾਬਾ ਮੋਹਣ ਨੂੰ ਰਾਤ ਸੱਪ ਲੜਿਆ ਮੋਹਣ ਨੂੰ, ਤੇ ਸੱਪ ਲੜਨ ਨਾਲ ਮੌਤ ਹੋ ਗਈ। ਮਾਂ ਰੋਂਦੀ ਪਈ ਏ। ਬਾਬਾ ਅਟਲ ਗਏ, ਕਹਿਣ ਲੱਗੇ ਮੋਹਣ ਨੂੰ ਕਹੋ ਮੇਰੀ ਮੀਟੀ ਦੇ। ਗੁਰੂ ਦਾ ਪੁੱਤਰ ਸੀ ਨਾ, ਮਾਂ ਨੇ ਪੈਰ ਪਕੜ ਕੇ ਕਿਹਾ, ਕਹਿਣ ਲੱਗੀ ਗੁਰੂ ਕੇ ਪੁੱਤਰ ਮੇਰਾ ਮੋਹਣ ਜਾ ਚੁੱਕਾ। ਕਹਿਣ ਲੱਗੇ ਸੁੱਤਾ ਤੁਸੀਂ ਉਠਾਉਂਦੇ ਕਿਉਂ ਨਹੀਂ, ਇਹਨੂੰ ਕਹੋ ਮੇਰੀ ਵਾਰੀ ਦਾ, ਰਾਤ ਇਹਨੇ ਮੈਨੂੰ ਕਿਹਾ ਸੀ ਵਾਰੀ ਦੇਣੀ ਏ। ਮਾਂ ਨੇ ਕਿਹਾ ਬਾਬਾ ਉਹ ਉਸ ਨੀਂਦ ਵੀ ਸੌ ਚੁੱਕਾ ਹੈ, ਅੱਗੇ ਸੌਂਦਾ ਸੀ, ਮੈਂ ਆਵਾਜ਼ ਮਾਰ ਕੇ ਉਠਾ ਲੈਂਦੀ ਸਾਂ, ਅੱਜ ਜਿਹੜੀ ਨੀਂਦ ਵਿੱਚ ਮੋਹਣ ਸੌ ਗਿਆ ਉੱਥੇ ਜਾਂ ਗੁਰੂ ਦੀ ਤੇ ਜਾਂ ਗੁਰੂ ਦੇ ਪੁੱਤਰ ਦੀ ਆਵਾਜ਼ ਜਾਂਦੀ ਹੈ, ਮੇਰੀ ਆਵਾਜ਼ ਨਾਲ ਉਹਨੇ ਨਹੀਂ ਉੱਠਣਾ। ਇਹਦਾ ਮਤਲਬ ਯਕੀਨ ਸੀ ਨਾ। ਕਹਿਣ ਲੱਗੇ ਗੁਰੂ ਦੇ ਪੁੱਤਰ ਦੀ ਆਵਾਜ਼ ਖੁੰਡੀ ਗਲੇ ਵਿੱਚ ਪਾ ਕੇ ਕਿਹਾ ਇਹੋ ਜੀ ਗੂੜੀ ਨੀਂਦ ਸੁੱਤਾ ਹੈ, ਉਸਦਾ ਕਿਉਂ ਨਹੀਂ? ਉਹ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉੱਠ ਗਿਆ। ਇਤਿਹਾਸ ਇਹ ਮਿੱਥ ਨਹੀਂ, ਉੱਠਿਆ ਤੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ, ਦੇਖੋ ਗੁਰੂ ਤੋਂ ਕੁਰਬਾਨ ਕਿਵੇਂ ਹੋਈਦਾ, ਗੁਰਮਤ ਤੋਂ ਕਿਵੇਂ ਕੁਰਬਾਨ ਹੋਈਦਾ। ਸਾਖੀ ਬੜੀਆਂ ਰਮਜ਼ਾਂ ਖੋਲਦੀ ਏ, ਇੱਕ ਪਾਸੇ ਤਾਕਤ ਇੰਨੀ ਏ, ਗੁਰੂ ਦਾ ਪੁੱਤਰ ਆਵਾਜ਼ ਦਿੰਦਾ ਜਾ ਕਾ ਕਹਿਆ ਦਰਗਾਹ ਚੱਲੇ, ਉਹਦੀ ਗੱਲ ਰੱਬ ਦੇ ਦਰਗਾਹ ਤੱਕ ਏ। ਤੇ ਜਦੋਂ ਪਿਤਾ ਨੂੰ ਪਤਾ ਲੱਗਦਾ, ਕਹਿਣ ਲੱਗੇ ਰੱਬ ਦਾ ਸ਼ਰੀਕ ਮੇਰੇ ਘਰ ਪਰਵਾਨ ਨਹੀਂ, ਇੱਕ ਮਿਆਨ ਵੀ ਦੋ ਤਲਵਾਰਾਂ ਨਹੀਂ, ਪੁੱਤਰ ਜਾਂ ਤੂੰ ਰਹਿ ਜਾਂ ਮੈਂ ਰਹਾਂਗਾ, ਕਿਉਂਕਿ ਜਿਹੜਾ ਕੁਝ ਤੂੰ ਮੰਗ ਕੇ ਲਿਆ ਉਹਦੇ ਬਦਲੇ ਮੈਨੂੰ ਕੁਝ ਅਦਾ ਕਰਨਾ ਪੈਣਾ। ਰੱਬ ਦੇ ਭਾਣੇ ਵੀ ਦਖਲ, ਦੇਖੋ ਕਿੰਨਾ ਵੱਡਾ ਗੁਰਮਤ ਦਾ ਧਾਰਨੀ ਸੀ ਬਾਬਾ ਅਟਲ। ਕਹਿਣ ਲੱਗਾ ਪਿਤਾ ਜੀ ਇੱਕ ਤਾਂ ਮੈਨੂੰ ਖਿਮਾ ਬਖਸ਼ਿਓ, ਦੂਜਾ ਤੁਸੀਂ ਨਹੀਂ ਗੁਰੂ ਨਾਨਕ ਦੀ ਫੁਲਵਾੜੀ ਵਧੇ। ਮੈਂ ਕਹਿੰਦਾ ਬਾਪੂ ਤੂੰ ਟਿਕਿਆ ਰਹੋ ਪਰ ਕਿਰਪਾ ਕਰਦੇ ਮੈਨੂੰ ਇਜਾਜ਼ਤ ਦੇ ਮੈਂ ਇਸ ਦੁਨੀਆਂ ਤੋਂ ਕੂਚ ਕਰ ਜਾਣਾ। ਜਿੱਥੇ ਬਾਬਾ ਅਟਲ ਜੀ ਦਾ ਸਥਾਨ ਏ ਇੱਥੇ ਆ ਕੇ ਤਨ ਤੇ ਬਸਤਰ ਲਏ, ਜਪਜੀ ਸਾਹਿਬ ਦਾ ਪਾਠ ਕੀਤਾ, ਚਲਾਣਾ ਕਰ ਗਏ। ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ 9 ਮੰਜ਼ਿਲਾ ਇਮਾਰਤ ਅੱਜ ਅਸੀਂ ਤੱਕਨੇ ਆ, 9 ਸਾਲ ਦੀ ਉਮਰ ਵਿਚ ਧਿਆਣਾ ਕੀਤਾ 9 ਮੰਜ਼ਿਲਾ ਇਮਾਰਤ ਏ। ਤੇ ਜਦੋਂ ਮਾਤਾ ਨਾਨਕੀ ਨੇ ਰੁਦਨ ਕੀਤਾ ਤੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਨਾਨਕੀ ਜਿਹੜੇ ਸੰਸਕਾਰ ਤੇਰੇ ਪੁੱਤਰ ਦੇ ਸਥਾਨ ਦੇ ਕੋਲ ਹੋਵੇਗਾ ਉਹ ਵੀ ਲੋਕ ਛੁੱਟ ਜਾਣਗੇ। ਇਹੀ ਕਾਰਨ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਉਹਨਾਂ ਦੀਆਂ ਸਮਾਧਾਂ ਵੀ ਉੱਥੇ ਸਨ, ਉਹਨਾਂ ਦੇ ਅੰਤਲੇ ਸੰਸਕਾਰ ਉੱਥੇ ਕੀਤੇ ਗਏ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਮੋਹ ਸੰਬੰਧੀ, ਸਾਈ ਦਾਸ ਆਇਆ ਗੁਰੂ ਕਾ ਸਾਂਢੂ ਤੇ ਉਸ ਵਕਤ ਆ ਕੇ ਪੁੱਛਦਾ ਸਤਿਗੁਰੂ ਤੇਰਾ 9 ਸਾਲ ਦਾ ਬੱਚਾ ਚਲਾ ਗਿਆ, ਕੀ ਤੇਰੇ ਮਨ ਨੂੰ ਖੇਦ ਨਹੀਂ? ਤੇਰੇ ਚਿਹਰੇ ਤੇ ਉਸੇ ਤਰ੍ਹਾਂ ਰੌਣਕ, ਉਸੇ ਤਰ੍ਹਾਂ ਆਸਾ ਦੀ ਵਾਰ ਸੁਣੀ, ਪੁੱਤਰ ਦੀ ਲਾਸ਼ ਘਰ ਪਈ ਏ, ਉਸੇ ਤਰ੍ਹਾਂ ਨਿਤਨੇਮ ਹੋਏ ਨੇ। ਸਤਿਗੁਰੂ ਨੇ ਮੋਹ ਦੇ ਬੰਧਨ ਦੀ ਬੜੀ ਸੋਹਣੀ ਉਦਾਹਰਣ ਦਿੱਤੀ ਛੁਟਕਾਰੇ ਦੀ। ਕਹਿਣ ਲੱਗੇ ਸਾਈ ਦਾਸ ਇਸ ਜ਼ਮੀਨ ਤੇ ਲਕੀਰ ਖਿੱਚੇਗਾ। ਸਾਈ ਦਾਸ ਨੇ ਲਕੀਰ ਖਿੱਚੀ, ਪਰਤ ਕੇ ਕਹਿਣ ਲੱਗੇ ਨੂੰ ਮਿਟਾ ਦੇ, ਉਹਨੇ ਮਿਟਾ ਦਿੱਤੀ। ਹਜ਼ੂਰ ਪੁੱਛਦੇ ਨੇ ਸਾਈ ਦਾਸ ਲਕੀਰ ਖਿੱਚਦਿਆਂ ਖੁਸ਼ੀ ਹੋਈ? ਕਹਿਣ ਲੱਗੇ ਬਿਲਕੁਲ ਨਹੀਂ। ਕਹਿਣ ਲੱਗੇ ਮਟੇਂਦਿਆਂ? ਕਹਿਣ ਲੱਗੇ ਮਟੇਂਦਿਆਂ ਵੀ ਕੋਈ ਗਮੀ ਨਹੀਂ। ਕਹਿਣ ਲੱਗੇ ਬਸ ਅਟਲ ਇੱਕ ਰੱਬ ਦੀ ਬਣਾਈ ਹੋਈ ਲਕੀਰ ਸੀ, ਬਣਾ ਦਿੱਤੀ ਤਾਂ ਖੁਸ਼ੀ ਨਹੀਂ, ਜੇ ਉਹਨੇ ਮਟੇ ਦਿੱਤੀ ਤੇ ਕੋਈ ਗਮੀ ਨਹੀਂ, ਕਿਉਂਕਿ ਇਸ ਲੀਕ ਨੇ ਹਮੇਸ਼ਾ ਟਿਕੇ ਨਹੀਂ ਰਹਿਣ। ਇਹ ਤਾਂ ਧਰਤੀ ਦੀ ਲੀਕ ਏ, ਪਰ ਬੰਦਾ ਤਾਂ ਪਾਣੀ ਦੀ ਲੀਕ ਏ, ਪਾਣੀ ਉੱਤੇ ਲਕੀਰ ਕਦੀ ਟਿਕਦੀ ਨਹੀਂ। ਖੈਰ ਮੈਂ ਅਰਜ ਕਰ ਰਿਹਾ, ਭਾਈ ਗੁਰਦਾਸ ਸਿੰਘ ਨੇ ਰੁੱਖ ਦੀ ਛਾਂ ਤੇ ਬਿਲਕੁਲ ਭਰੋਸਾ ਨਾ ਕਰੀ, ਸੁਪਨੇ ਤੇ ਯਕੀਨ ਨਾ ਕਰੀ, ਆ ਗੰਧਰਵ ਨਗਰਾ ਨਗਰੀ ਤੇ ਭਰੋਸਾ ਨਾ ਕਰੀ, ਤੇ ਥਲ ਵਿਚ ਤਪਦੀ ਹੋਈ ਰੇਤ ਨੂੰ ਪਾਣੀ ਸਮਝ ਕੇ ਨਾ ਚੱਲ ਪਈ, ਕਿਉਂਕਿ ਤਪਦੀ ਹੋਈ ਰੇਤ ਮੌਤ ਦੇ ਮੂੰਹ ਵਿਚ ਪਾਉਂਦੀ ਏ, ਅੰਦਰ ਦੀ ਪਿਆਸ ਬੁਝਾਉਂਦੀ ਨਹੀਂ। ਦੁਨੀਆਂ ਦਾ ਮੋਹ ਅੰਦਰ ਦੀ ਨਾਮ ਦੀ ਪਿਆਸ ਨਹੀਂ ਬੁਝਾ ਸਕਦਾ। ਤੇ ਭਾਈ ਸਾਹਿਬ ਨੇ ਜਿਹੜੀ ਅੰਤਲੀ ਉਦਾਹਰਨ ਦਿੱਤੀ, ਕਮਾਲ ਕਰ ਦਿੱਤੀ। ਕਹਿਣ ਲੱਗੇ ਕਦੀ ਬਾਦਾਰੀ ਵਾਲੇ ਨੂੰ ਤੱਕੋ, ਅਸੀਂ ਪਿੰਡਾਂ ਵਿਚ ਦੇਖਦੇ ਹਾਂ ਮਦਾਰੀ ਵਾਲਾ ਆਉਂਦਾ, ਡਮਰੂ ਵਜਾਉਂਦਾ, ਸਾਰਾ ਪਿੰਡ ਇਕੱਠਾ ਹੁੰਦਾ, ਚੌਂਕ ਵਿਚ ਲੋਕ ਇਕੱਠੇ ਹੁੰਦੇ ਨੇ, ਤੇ ਉਹ ਇਹੋ ਜਿਹਾ ਇਲਮ ਨਾਲ ਖੇਡ ਖੇਡਦਾ ਮਦਾਰੀ ਵਾਲਾ, ਬੜੇ ਸੋਹਣੇ ਕੱਪੜੇ ਲੋਕਾਂ ਨੂੰ ਦਿਖਾਉਂਦਾ, ਕੀਮਤੀ ਲਿਸ਼ਕਲੇ ਬਰਤਨ ਦਿਖਾਉਂਦਾ, ਇੱਥੋਂ ਤੱਕ ਕਿ ਉਹ ਰੁਪਈਏ ਵੀ ਕੱਢ ਕੇ ਦਿਖਾਉਂਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਮੈਨੂੰ ਬੜੀ ਹੈਰਾਨਗੀ ਹੋਈ, ਇਹ ਮਦਾਰੀ ਵਾਲੇ ਤੂੰ ਕੀਮਤੀ ਵਸਤਰ ਵੀ ਪੈਦਾ ਕਰ ਦਿੱਤੇ, ਤੂੰ ਬਰਤਨ ਵੀ ਪੈਦਾ ਕੀਤੇ, ਤੂੰ ਰੁਪਈਏ ਵੀ ਪੈਦਾ ਕੀਤੇ, ਪਰ ਜਦੋਂ ਖੇਡ ਖਤਮ ਹੋਣ ਤੇ ਆਈ ਤੇ ਮਦਾਰੀ ਵਾਲਾ ਕਹਿੰਦਾ ਉਹ ਖੇਲ ਦੇਖਣ ਵਾਲੇ ਮੈਂ ਇੰਨਾ ਕੋਈ ਤੁਹਾਨੂੰ ਦਿਖਾਇਆ, ਮੇਰੀ ਝੋਲੀ ਵਿਚ ਜਾਣ ਲੱਗਿਆ ਇੱਕ ਇੱਕ ਟਕਾ ਜ਼ਰੂਰ ਪਾ ਕੇ ਜਾਇਆ। ਹੱਦ ਹੋ ਗਈ, ਇੱਕ ਸਵਾਲ ਪੈਦਾ ਹੁੰਦਾ, ਐ ਬਾਜ਼ੀਗਰ, ਐ ਖੇਲ ਕਰਨ ਵਾਲੇ, ਤੂੰ ਲੋਕਾਂ ਸਾਹਮਣੇ ਕੀਮਤੀ ਵਸਤਰ ਪੈਦਾ ਕਰਨੇ, ਬਰਤਨ ਪੈਦਾ ਕਰਨੇ, ਪਰ ਕੀ ਕਾਰਨ ਖੇਡ ਮੁੱਕਣ ਤੋਂ ਬਾਅਦ ਝੋਲੀ ਕੱਢ ਕੇ ਲੋਕਾਂ ਤੋਂ ਟਕਾ ਟਕਾ ਮੰਗਣਾ ਪਿਆ? ਤੇ ਭਾਈ ਗੁਰਦਾਸ ਕਹਿੰਦੇ ਨੇ ਖੇਡ ਕਰਨ ਵਾਲੇ ਦਾ ਉੱਤਰ ਹੁੰਦਾ, ਸਿਰਫ ਇੱਕ ਅੱਖਾਂ ਨੂੰ ਭੁਲੇਖਾ ਪਾਇਆ, ਅਸਲੀਅਤ ਇਹ ਨਹੀਂ ਜੇ, ਕੇਵਲ ਤੁਹਾਡੇ ਨੇਤਰਾਂ ਨੂੰ ਭੁਲੇਖਾ, ਇਲਮ ਦੀ ਖੇਡ ਏ, ਪਰ ਚੇਤੇ ਰੱਖਿਓ ਅਸਲੀਅਤ ਨਹੀਂ, ਇਹਨਾਂ ਘੜੀ ਤੋਂ ਬਾਅਦ ਅਲੋਪ ਹੋ ਜਾਣ। ਭਾਈ ਗੁਰਦਾਸ ਕਹਿਣ ਲੱਗੇ ਸੱਜਣਾ ਦੁਨੀਆਂ ਦਾ ਮੋਹ ਇੱਕ ਬਾਜ਼ੀਗਰ ਦੀ ਖੇਡ ਹੀ, ਅੱਖਾਂ ਨਾਲ ਪ੍ਰਤੀਤ ਹੁੰਦਾ ਆਪਣੇ, ਪਰ ਅਸਲ ਵਿਚ ਜਦੋਂ ਖੇਲ ਖਤਮ ਹੁੰਦਾ ਤੇ ਰਹਿੰਦਾ ਕੁਝ ਵੀ ਨਹੀਂ। ਭਾਈ ਸਾਹਿਬ ਨੇ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿਣ ਲੱਗੇ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿਚ ਤਪਣ ਭੱਠੀਆਂ ਕਿਉਂ ਲੈ ਪਿਆਸਾ, ਹਰ ਚੰਦੌਰੀ ਦੇਖ ਕੇ ਹਰੀਚੰਦ ਦੀ ਨਗਰੀ ਤੇ ਯਕੀਨ ਨਾ ਕਰੀ। ਕਹਿਣ ਲੱਗੇ ਥਲ ਵਿਚ ਤਪਣ ਭੱਠੀਆਂ, ਰੇਤ ਦੱਪਦੀ ਏ, ਥਲ ਵਿਚ ਤਪਣ ਭੱਠੀਆਂ ਕਿਉਂ ਲੈ ਪਿਆਸਾ, ਸੋਹਣੇ ਰਾਜ ਕਮਾਈਏ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹਿ ਫਿਰ ਪੂਜਾ ਕਿਉਂ ਆਸਾ, ਬਾਜ਼ੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ, ਇਹ ਤਾਂ ਭਲਿਆ ਇੱਕ ਬਾਜ਼ੀਗਰ ਦੀ ਖੇਡ, ਇਹਦੇ ਵਿਚ ਤ੍ਰਿਪਤੀ ਨਹੀਂ। ਮੇਰੇ ਸਾਹਿਬ ਸ੍ਰੀ ਗੁਰੂ ਪੰਚਮ ਪਿਤਾ ਜੀ ਨੇ ਅੱਜ ਬਚਨ ਵੀ ਇਹ ਕੀਤਾ, ਕਹਿਣ ਲੱਗੇ ਮ੍ਰਿਗ ਤ੍ਰਿਸ਼ਨਾ, ਦੇਖ ਇਹ ਮੋਹ ਕੀ ਏ, ਇੱਕ ਮ੍ਰਿਗ ਦੀ ਪਿਆਸ। ਤੇ ਮੈਂ ਇੱਕ ਦਿਨ ਇੱਥੇ ਅਰਜ਼ ਵੀ ਕੀਤੀ ਸੀ, ਲੋਕੀ ਨਾ ਮ੍ਰਿਗ ਦੇ ਨੈਣਾਂ ਦੀ ਬੜੀ ਗੱਲ ਕਰਦੇ ਨੇ, ਜਿਹਦੇ ਨੈਣ ਸੋਹਣੇ ਹੋਣ, ਕਹਿਣ ਲੱਗੇ ਇਹਦੀਆਂ ਅੱਖਾਂ ਹਰਨ ਵਰਗੀਆਂ ਨੇ, ਇਹ ਮ੍ਰਿਗ ਨੈਣੀ ਏ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਉਹਦੇ ਨੈਣਾਂ ਨੂੰ ਤੂੰ ਸਲਾਨਾ ਤੇ ਬੜਾ, ਪਰ ਜਿੰਨੇ ਉਹਦੇ ਨੈਣ ਧੋਖੇਬਾਜ਼ ਨੇ, ਇੰਨਾ ਧੋਖੇਬਾਜ਼ ਕੋਈ ਹੈ ਹੀ ਨਹੀਂ। ਅੱਖਾਂ ਬੜੀਆਂ ਸੋਹਣੀਆਂ ਨੇ, ਨੇਤਰ ਬੜੇ ਚੰਗੇ ਨੇ, ਪਰ ਜਿੰਨਾ ਭੁਲੇਖਾ ਉਹਦੇ ਨੈਣ ਖਾਂਦੇ ਨੇ, ਉਨਾ ਕਿਸੇ ਦੇ ਨਹੀਂ। ਅੱਖਾਂ ਮੋਟੀਆਂ ਤੇ ਚਮਕਦੀਆਂ ਨੂੰ ਕੀ ਕਰਾਂਗੇ, ਜੇ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਮੌਤ ਦੇ ਮੂੰਹ ਵਿਚ ਮਿਰਗ ਨੂੰ ਲੈ ਜਾਂਦੀਆਂ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਸੁਣ ਮੁੰਡੇ ਹਰਨਾਖੀਏ, ਗੂੜਾ ਵੈਨ ਅਪਾਰ, ਪਹਿਲਾਂ ਵਸਤ ਸੁਝਾਣ ਕਹਿ ਤਾਂ ਕੀਚੈ ਵਪਾਰ, ਮ੍ਰਿਗ ਤ੍ਰਿਸ਼ਨਾ, ਪਹਿਲਾਂ ਦੇਖ ਲਈ ਜਿਹੜੀ ਚਮਕ ਲੱਗਦੀ ਏ ਪਾਣੀ ਪ੍ਰਤੀਤ ਹੁੰਦਾ, ਪਰ ਪਾਣੀ ਹੈ ਨਹੀਂ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰਗ, ਹਰੀਚੰਦ ਦੀ ਨਗਰੀ ਜਿਹੜੀ ਖਿਆਲੀ ਨਗਰੀ ਏ, ਜਿਹੜੀ ਅੱਖਾਂ ਨੂੰ ਸਿਰ ਭੁਲੇਖਾ ਪਾਉਂਦੀ ਏ। ਸਾਹਿਬ ਕਹਿੰਦੇ ਨੇ ਦਰੁਮ ਛਾਇਆ, ਦਰੁਮ ਦਾ ਅਰਥ ਏ ਰੁੱਖ, ਛਾਇਆ ਦਾ ਅਰਥ ਏ ਛਾਂ, ਮ੍ਰਿਗ ਦੀ ਤ੍ਰਿਸ਼ਨਾ, ਦੂਸਰਾ ਬਚਨ ਕਿਹਾ ਗੰਧਰਵ ਨਗਰੀ, ਤੀਜਾ ਬਚਨ ਕਿਹਾ ਰੁੱਖ ਦੀ ਛਾਂ, ਰਚ ਦੁਰਮਤਹਿ, ਰਚ ਦਾ ਅਰਥ ਹੁੰਦਾ ਖਚਤ ਹੋ ਜਾਣਾ, ਦੁਰਮਤਹਿ ਦਾ ਅਰਥ ਹੁੰਦਾ ਭੈੜੀ ਮਤ ਵਾਲਾ ਮਨੁੱਖ, ਇਹਦੇ ਵਿਚ ਖਚਤ ਹੋ ਗਿਆ, ਪਰ ਅਸਲੀਅਤ ਇਹ ਹੈ ਨਹੀਂ। ਸਾਧ ਸੰਗਤ, ਹਜ਼ੂਰ ਬੜੇ ਪਿਆਰੇ ਬਚਨ ਕਰਦੇ ਨੇ, ਕਹਿੰਦੇ ਨੇ ਜਿਵੇਂ ਇਹ ਤਿੰਨੇ ਭੁਲੇਖਾ ਪਾਉਂਦੇ ਨੇ ਨਾ, ਇਸੇ ਤਰ੍ਹਾਂ ਤਤਹ ਕੁਟੰਬ ਮੋਹ ਮਿਥਿਆ ਤਤਹ ਦਰ ਤੇ ਤਿਸ ਤਰ੍ਹਾਂ, ਜਾਂ ਇਸੇ ਤਰ੍ਹਾਂ ਜਿਵੇਂ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੀ ਤੇ ਧਰੁਮ ਛਾਇਆ, ਇਸੇ ਤਰ੍ਹਾਂ ਕੁਟੰਬ ਮੋਹ ਮਿਥਿਆ ਕੁਟੰਬ ਦਰ ਤੇ ਪਰਿਵਾਰ, ਜਿਹੜਾ ਪਰਿਵਾਰ ਦਾ ਮੋਹ ਵੇ ਇਹ ਵੀ ਬਿਲਕੁਲ ਮਿਥੇ, ਇਹ ਸਦਾ ਨਿਭਣ ਵਾਲਾ ਨਹੀਂ। ਸਤਿਗੁਰੂ ਨੇ ਬਚਨ ਬੜੇ ਪਿਆਰੇ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 700 ਤੇ ਸ਼ਬਦ ਹੁੰਦਾ ਕੋਈ ਜਾਣੇ ਕਵਨ ਇਆਂ ਜਗ ਮੀਤ, ਅਸੀਂ ਸਮਝਨੇ ਆ ਸਾਰੇ ਮੇਰੇ ਨੇ। ਸਾਹਿਬ ਕਹਿੰਦੇ ਨੇ ਇਹ ਗੰਧਰਵਾ ਨਗਰੀ, ਇਹ ਮ੍ਰਿਗ ਤ੍ਰਿਸ਼ਨਾ, ਇਹ ਰੁੱਖਾਂ ਦੀ ਛਾਂ। ਸਾਹਿਬ ਕਹਿੰਦੇ ਨੇ ਕੋਈ ਜਾਣੇ ਕਵਨ ਇਆਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕਿ ਨਿਰਮਲ ਰੀਤ। ਮਾਤ ਪਿਤਾ ਬੰਤਾ ਸੁਤ ਬੰਧਪ, ਇਹ ਪਰਿਵਾਰ ਦਾ ਮੋਹੀ ਹੈ ਨਾ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਠੀਕ ਹੈ ਪੂਰਬਲੇ ਸਬੰਧ ਸਨ ਆਪਾਂ ਮਿਲ ਬੈਠੇ, ਪਰ ਸਦਾ ਨਾਲ ਨਿਭਣ ਵਾਲੇ ਤੇ ਨਹੀਂ। ਗੁਰੂ ਨਾਨਕ ਸਾਹਿਬ ਪਿਤਾ ਜੀ ਤਾਂ ਹੀ ਕਹਿੰਦੇ ਨੇ, ਕਹਿਣ ਲੱਗੇ ਜਨ ਪਿਤਰ ਪਦਰ ਦੀ ਰਾਦਰਾਂ ਕਸ ਨੇਕ ਦਾ ਸੰਗੀਰ। ਜਨ ਦਾ ਅਰਥ ਹੈ ਇਸਤਰੀ, ਪਿਤਰ ਦਾ ਅਰਥ ਹੈ ਪੁੱਤਰ, ਪਦਰ ਦਾ ਅਰਥ ਹੈ ਬਾਪੂ ਪਿਤਾ, ਬਿਰਾਦਰਾ ਬਿਰਾਦਰਾ ਦਾ ਅਰਥ ਹੈ ਭਰਾ। ਜਨ ਪਿਤਰ ਪਦਰ ਦੀ ਰਾਦਰਾਂ ਕਸ ਨੇਕ ਦਾ ਸੰਗੀਰ, ਕਸ ਨੇਕ ਦਾ ਸੰਗੀਰ ਦਰ ਤੇ ਇਨ੍ਹਾਂ ਵਿਚੋਂ ਕੋਈ ਵੀ ਸਾਡੀ ਬਾਂਹ ਪਕੜਨ ਵਾਲਾ ਨੇ। ਸਾਹਿਬ ਕਹਿਣ ਲੱਗੇ ਤਦ ਤੱਕ ਕੁਟੰਬ ਉਹ ਮਿਥਿਆ, ਪਰਿਵਾਰ ਦਾ ਜਿਹੜਾ ਮੋਹ ਹੈ ਮਿਥਿਆ। ਵੈਸੇ ਨਾ ਪਰਮੇਸ਼ਵਰ ਦੀ ਰਚਨਾ ਇਹੋ ਜਿਹੀ ਕਮਾਲ ਦੀ ਏ, ਮੋਹ ਵੀ ਇਹਨੇ ਪੈਦਾ ਕੀਤਾ। ਜੇ ਮੋਹ ਨਾ ਹੁੰਦਾ ਤੇ ਸੰਸਾਰ ਦੀ ਰਚਨਾ ਵੀ ਨਹੀਂ ਸੀ ਚੱਲਣੀ। ਆ ਗੁਰੂ ਅਮਰਦਾਸ ਤਾਂ ਹੀ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਅੱਗੇ ਕਹਿੰਦੇ ਨੇ ਕੁਰਬਾਨ ਕੀਤਾ ਤਿਸਾ ਵਿਤੋ ਜਿਨ ਮੋਹ ਮਿਠਾ ਲਾਇਆ, ਕਹਿੰਦੇ ਨੇ ਉਹਦੇ ਤੂੰ ਵੀ ਕੁਰਬਾਨ ਜਾਵਾ ਜਿਨੇ ਮੋਹ ਦੀ ਅੰਦਰ ਇੱਕ ਦਾਤ ਦੇ ਦਿੱਤੀ, ਜਿਹਦੇ ਕਰਕੇ ਇੱਕ ਦੂਜੇ ਨੂੰ ਆਪਾਂ ਪਿਆਰ ਨਾਲ ਮਿਲਨੇ ਆ। ਖੈਰ ਸਤਿਗੁਰੂ ਕਹਿੰਦੇ ਨੇ ਪਰ ਇਸ ਮੋਹ ਨੂੰ ਤੂੰ ਪਰਮੇਸ਼ਵਰ ਦੇ ਪ੍ਰੇਮ ਲਈ ਤਬਦੀਲ ਕਰ ਦੇ, ਪਰਿਵਾਰ ਦਾ ਮੋਹ ਨਿਭਦਾ ਨਹੀਂ। ਗੁਰਦੇਵ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਤਤੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਗੁਰੂ ਪੰਚਮ ਪਿਤਾ ਕਹਿੰਦੇ ਨੇ ਪਰਿਵਾਰ ਨੂੰ ਨਾ ਚੇਤੇ ਕਰ, ਸਿਮਰੰਤ ਤੂੰ ਸਿਮਰ ਕਿਨੂੰ, ਉਸ ਪਰਮੇਸ਼ਵਰ ਦੇ ਨਾਮ ਨੂੰ, ਰਾਮ ਦੇ ਨਾਮ ਨੂੰ। ਕਿਹੜਾ ਰਾਮ? ਸਤਿਗੁਰੂ ਕਹਿੰਦੇ ਨੇ ਜਿਹੜਾ ਹਰ ਇੱਕ ਅੰਦਰ ਰਮਿਆ ਹੋਇਆ। ਬਾਣੀ ਵਿਚ ਰਾਮ ਸ਼ਬਦ ਦੇ ਅਰਥ ਦੋ ਤਰ੍ਹਾਂ ਨਾਲ ਵੀ ਆਏ ਨੇ, ਇੱਕ ਰਾਮ ਰਾਮ ਚੰਦਰ ਜੀ ਵੀ ਤੇ ਇੱਕ ਰਾਮ ਸ਼ਬਦ ਦਾ ਅਰਥ ਉਹ ਜਿਹੜਾ ਸਭ ਚ ਰਮਿਆ। ਜਦੋਂ ਅਸੀਂ ਪੜ੍ਹਨੇ ਆ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ ਉੱਥੇ ਰਾਮ ਦਰ ਤੇ ਰਾਮ ਚੰਦਰ ਜੀ, ਪੜ੍ਹਨੇ ਆ ਰਾਮ ਗਇਓ ਰਾਵਣ ਗਇਓ ਉੱਥੇ ਰਾਮ ਚੰਦਰ ਜੀ, ਤੇ ਜਦੋਂ ਹਜ਼ੂਰ ਦੇ ਬਚਨ ਪੜ੍ਹਨੇ ਆ ਨਾ ਸਭੈ ਕਟ ਰਾਮ ਬੋਲੈ ਰਾਮਾਂ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਉਹਦਾ ਅਰਥ ਹੈ ਸਰਬ ਵਿਆਪਕ ਪ੍ਰਭੂ। ਜਦੋਂ ਅਸੀਂ ਪੜ੍ਹਨੇ ਆ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ਼ ਕਾਇਓ, ਉੱਥੇ ਰਾਮ ਦਰ ਤੇ ਰਾਮ ਚੰਦਰ ਜੀ। ਇੱਥੇ ਸਭ ਉਸ ਰਾਮ ਦੀ ਕਰਦੇ ਨੇ ਗੱਲ ਜਿਹਦੇ ਬਾਰੇ ਹਜ਼ੂਰ ਕਹਿੰਦੇ ਨੇ ਸਭ ਸੁਖ ਦਾਤਾ ਰਾਮ ਹੈ, ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਉਹ ਰਾਮ ਜਿਹੜਾ ਹਰ ਇੱਕ ਅੰਦਰ ਰਮੇ। ਗੁਰਦੇਵ ਕਹਿੰਦੇ ਨੇ ਜਿੰਨਾ ਤੂੰ ਸੰਸਾਰ ਦੇ ਪਰਿਵਾਰ ਦੇ ਮੋਹ ਵਿਚ ਖਚਦੇ ਇੰਨਾ ਤੂੰ ਗੋਬਿੰਦ ਦੇ ਨਾਮ ਨੂੰ ਸਿਮਰ, ਤੇ ਇਸ ਨਾਮ ਦੀ ਸਿਮਰਨ ਵਿਚ ਬਰਕਤ ਕੀ ਏ? ਸਤਿਗੁਰੂ ਨੇ ਫਿਰ ਅੱਗੇ ਬਚਨ ਕੀਤਾ ਅਗਲੇ ਸ਼ਲੋਕ ਵਿਚ, ਹਜ਼ੂਰ ਕਹਿਣ ਲੱਗੇ ਨਚ ਵਿਦਿਆ ਨਿਧਾਨ ਨਿਗਮੰ, ਨਚ ਦਰ ਤੇ ਨਹੀਂ ਹੈ। ਸਾਹਿਬ ਕਹਿਣ ਲੱਗੇ ਵਿਦਿਆ ਨਿਧਾਨ ਨਿਗਮੰਗ, ਨਿਗਮੰਗ ਦਾ ਅਰਥ ਹੈ ਵੇਦ, ਚਾਰ ਵੇਦ, ਨਿਧਾਨ ਦਰ ਤੇ ਖਜ਼ਾਨਾ, ਇਹਦਾ ਅਰਥ ਬਣ ਗਿਆ ਨਚ ਵਿਦਿਆ ਨਿਧਾਨ ਨਿਗਮੰਗ। ਜਿਸ ਬੰਦੇ ਕੋਲ ਵੇਦਾਂ ਸ਼ਾਸਤਰਾਂ ਦੇ ਗਿਆਨ ਦਾ ਖਜ਼ਾਨਾ ਵੀ ਨਹੀਂ, ਜਿਹੜਾ ਵੇਦ ਨਹੀਂ ਪੜ੍ਹ ਸਕਦਾ, ਸਿਮਰਤੀਆਂ ਨਹੀਂ ਪੜ੍ਹ ਸਕਦਾ, ਸ਼ਾਸਤਰ ਨਹੀਂ ਪੜ੍ਹ ਸਕਦਾ, ਨਚ ਗੁਣਗਿਆ, ਗੁਣਗਿਆ ਦਾ ਅਰਥ ਹੁੰਦਾ ਗਿਆਤਾ। ਸਾਹਿਬ ਕਹਿਣ ਲੱਗੇ ਨਾਮ ਕੀਰਤਨ ਹੈ, ਜਿਸ ਬੰਦੇ ਨੂੰ ਕੀਰਤਨ ਦਾ ਵੀ ਗਿਆਨ ਨਹੀਂ, ਜਿਹਨੂੰ ਨਾਮ ਦੇ ਕੀਰਤਨ ਦਾ ਵੀ ਗਿਆਨ ਨਹੀਂ। ਅੱਜ ਸਤਿਗੁਰੂ ਨੇ ਕਮਾਲ ਦੇ ਬਚਨ ਕਹਿ, ਜਿਹੜੇ ਕਹਿੰਦੇ ਆ ਸਾਨੂੰ ਜੀ ਕੁਝ ਪਤਾ ਨਹੀਂ, ਅਸੀਂ ਮੂਰਖਾਂ, ਸਾਨੂੰ ਤੇ ਸਮਝ ਕੋਈ ਨਹੀਂ। ਮੇਰਾ ਬਾਬਾ ਕਹਿੰਦਾ ਬੜਾ ਵੱਡਾ ਹੀ ਰੱਬ ਦਾ ਦਰ ਆ, ਤੂੰ ਗੱਲ ਤਾਂ ਕਰ ਸਹੀ, नच विद्या निदान निगमंग नच गुणग्या नाम कीर्तन पावे तेरे को कीर्तन दी दात नहीं तेनु वेदा दा ज्ञान नहीं नच राग रतन कंठ तेनु कोई राग नहीं आंदा राग रतन सतगुरु ने शब्द लिया के राग नु रतन नाल तुलना दिती साध संगत आपां पिछले दिनां विच भी राग संबंधी बहुत कुछ सुने पर मैं इको अर्ज करांगा राग माड़ा नहीं चेते रखियो राज राग तां इक सेज है हुण आ चादर विशी है इस चादर ते बैठ के रब दियां गल्लां होणियां ने ते जे एही चादर विछा के बाहर कुए दे उत्ते बह के लच्चर गीत गाए ते चादर दा की दोष है दोष तां उहदा वे जिहनूं इहदी वरतों करन दी जाच ही नहीं राग तां इक सेज है मेरे बाबे ने बड़ी सोहनी गल कही सी मरदाने नूं कहण लगे भला रबाब बजाएंदा जन्म साखी दे बचन ने बड़ी सोहनी रबाब बजाने ते कहण लगे मरदानिया तैनू राग दी सूझ है जे राग विच मिलाए के शब्द नूं गावे तेरा दीन दुनी दोई थाई भला करा तेनू राग दी समझ राग माड़ा नहीं राग तां भांडा है भांडे विच कोई जहर पाला कोई अमृत पाला पर खैर जिहड़ी मैं अर्ज कर रहा अपने विषय ते आवां साहब कहिंदे ने किसे कोल वेदां दा ज्ञान नहीं किसे कोल कीर्तन दा ज्ञान नहीं किसे दे गले विच रस भी नहीं जे कोई कहे जी कीर्तन नाल रब मिलदा इहदे विच कोई शक नहीं कीर्तन तां परमेश्वर दी बड़ी वड्डी दात है असलियत इह जे जिहदे ते रब बहुत ज्यादा तृप्त पैंदा है ना उहनूं कीर्तन दी दात मेरा बाबा दे दिंदा है सतगुरु ने तां ही बाणी विच कहा कीर्तन निर्मोलक होईरा बड़ा कीमती है कीर्तन दी दात पर खैर साहब कहिंदे जिहदे कोल इह वी नहीं नच राग रतन कंठ जिहदा गला सुरीला नहीं जिहदे कोल राग नहीं नए चंचल ना तां उह चंचल उहदी मत बड़ी तेज है चतुर चतुर दा अर्थ है सियाणा चातुर है चातरा दा अर्थ हुंदा होशियार ना उह चंचल है ना उह सियाणा है ना उह समझ वाला है सूझवान भी नहीं ते सतगुरु कहिंदे ने इथों तक कि भाग उद्दम लभदे गमाया कई बारी चंगे भाग होण तां बंदे कोल कुछ भी ना ना होवे ना राग होवे ना विद्या होवे ना उस बंदे दे कोल गला सुरीला होवे ना सियाणा होवे ते चार रुपये होण तां लोकी सब कुछ ही उहनूं बना दिंदे उहदे वर्गा सियाणा भी कोई नहीं उहदे वर्गा असीं एक बारी बचन सुनने पढ़ने आ कहावत जिहदे घर दाणे उहदे कमले भी सियाणे सतगुरु ने बाणी विच क्या कहण लगे आत सैल नीच घर होए दखणी ओंकार कहन लगे जे नीच बंदे दे घर भी आ गई ना आत देख निवै जिस दोए आत होए ता मुगद सियाणा जे रुपये ने ता मूर्ख भी सियाणा सतगुरु कहिंदे ने रुपया भी एक दुनिया दे विच प्रभता दा कारण है रुपया मूर्ख कोल होवे लोक उहनूं भी सियाणा बना दिंदे साहिब कहिंदे ने मन लिया जाए जिहदे कोल रुपया भी नहीं दौलत भी नहीं सतगुरु कहिंदे ने नच विद्या निदान निगमंग नच गुणग्या नाम कीर्तन है नच राग रतन कंठ न चंचल चतुर चातर है भाग उदम लभदे माया जिदे कोल मान लो चंगे भागा नाल माया भी ना होवे पर एदा अर्थ जोगिंदर सिंह जी तलवाड़ा होरां ने कीता भाई साहब होरां ने कहन लगे जिदे भाग चंगे होण उन्हां माया दा अर्थ कीता दैवी संपदा उहनूं परमेश्वर दी दात मिल जांदी है प्रोफेसर साहिब सिंह अर्थ करदे ने प्रकरण अनुसार कि जिदे कोल माया भी ना होवे पर एक गल चेते रखे नानक साध संग खल पंडित है कुछ भी नहीं तू गुरु की संगत विच आ जाई ते देखी मेरे दाते दी संगत मूर्खा नूं भी महान विद्वान बना देंदी दाते दी कृपा है जिदे कोल कुछ भी नहीं ओ संगत विच बैठ के नाम जपना शुरू करदा मेरे साहिब कहिंदे ने ओ पिंगल पर्वत पार परे खल चतुर बकीता पिंगला बंदा जिहदे कोल लत्तां नहीं ओ पहाड़ ते चढ़ सकदा खल चतुर बकीता जिहड़ा मूर्ख बंदा ओ चार वेदां दा ज्ञाता बन सकदा सियाणा बन सकदा अंध मैं तर भवन सूझिया अन्ने बंदे नूं तिन्ना भवनां दी सूझी हो जांदी है गुर भेत पुनीता पर जदों कोई गुरु की संगत विच गुरु नूं आ मिलदा कुछ भी नहीं तू संगत विच आ के नाम तां जप हजूर ने बड़े प्यारे बचन कहे कहन लगे सुन अंधा कैसे मार्ग पावे कर गए लो ओढ़ निभावे कां बुझारत बूझे डोरा निष्कैया तो समझे भोरा ए सारियां गल्लां कहियां तेरे पले कुछ भी नहीं पर संगत भी जुड़ के नाम जपी नाम विच बड़ियां बरकतां सुन अंधा कैसे मार्ग पावे एक बंदा अन्ना सुना के किन्ना कोना रस्ता दस देवोगी ਪਰ ਕਹਿੰਦੇ ਨੇ ਅੰਨੇ ਬੰਦੇ ਨੂੰ ਜੇ ਪਾਰ ਕਰਨੇ ਵਾਹਿਗੁਰੂ ਕਰ ਗਏ ਲੇਹੋ ਓਨ ਨਿਭਾਵੇ ਅਸੀਂ ਅੰਨੇ ਆ ਦਾਤਾ ਸੁਣਨ ਨਹੀਂ ਸਾਡੇ ਤਾਂ ਹੱਥ ਪਕੜ ਕੇ ਸਾਨੂੰ ਪਿੱਛੇ ਤੁਰੇ ਤਾਂ ਅਸੀਂ ਤੁਰ ਸਕਦੇ ਹਾਂ ਹੁਣ ਅੰਧਾ ਕੈਸੇ ਮਾਰਗ ਪਾਵੇ ਕਰ ਗਏ ਲਿਓ ਓਨ ਨਿਭਾਵੇ ਕਾਂ ਬੁਜਾਰਤ ਬੂਝੇ ਡੋਰਾ ਡੋਰਾ ਦਰ ਤੇ ਬੋਲਾ ਹੁਣ ਬੋਲੇ ਨੂੰ ਸਮਝ ਕੀ ਪੈਣੀ ਏ ਨਿਸ ਕਹੀਏ ਤੋ ਸਮਝੈ ਭੋਰਾ ਜੇ ਕਹੀਏ ਰਾਤ ਇਸ਼ਾਰੇ ਨਾਲ ਉਹ ਕਹੇਗਾ ਦੇਣ ਸਾਹਿਬ ਕਹਿੰਦੇ ਨੇ ਨਹੀਂ ਕਾਂ ਬਿਸ਼ਨਪਦ ਗਾਵੇ ਗੁੰਗ ਬਿਸ਼ਨਪਦਾ ਗੁੰਗਾ ਕਿਵੇਂ ਗਾ ਸਕਦਾ ਜਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾਂ ਉਸ ਗਵਣ ਜੇ ਕੁਝ ਵੀ ਨਹੀਂ ਬੰਦਾ ਅੰਨਾ ਬੰਦਾ ਪਿੰਗਲਾ ਬੰਦਾ ਲੂਲਾ ਬੰਦਾ ਅਗਿਆਨੀ ਏ ਪਰ ਗੁਰੂ ਕੀ ਸੰਗਤ ਵਿਚ ਆ ਕੇ ਕਹਿ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ ਜੇ ਤੇਰੀ ਕਿਰਪਾ ਹੋ ਜਾਏ ਦਾਤਿਆ ਇਹੋ ਜੇ ਬੰਦੇ ਵੀ ਤਰਸ ਸਕਦੇ ਨੇ ਹਜ਼ੂਰ ਨੇ ਤਾਂ ਹੀ ਦਸਮ ਵਿਚ ਕਿਹਾ ਕਹਿਣ ਲੱਗੇ ਮੂਕ ਉਚਰੈ ਸ਼ਾਸਤਰ ਖੱਟ ਗਿੰਗ ਪਿਰਨ ਗਿੰਗ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਜੇ ਤੇਰੀ ਕਿਰਪਾ ਹੋ ਜਾਏ ਤੇ ਦਾਤਿਆ ਸਾਰੀਆਂ ਦਾਤਾਂ ਮਿਲ ਜਾਂਦੀਆਂ ਨਾਮ ਹੋਵੇ ਤੇ ਗੁੰਗਾ ਵੀ ਪ੍ਰਵਾਨ ਏ ਨਾਮ ਹੋਵੇ ਬੋਲਾ ਵੀ ਮੁਕਤੇ ਨਾਮ ਹੋਵੇ ਤਾਂ ਅਨਪੜ੍ਹ ਵੀ ਤਰ ਜਾਂਦਾ ਹੈ ਤੇ ਜੇ ਨਾਮ ਨਹੀਂ ਤਾਂ ਪੜਿਆ ਹੋਇਆ ਵੀ ਅਨਪੜ੍ਹ ਏ ਨਾਮ ਨਹੀਂ ਤਾਂ ਅੱਖਾਂ ਵਾਲਾ ਵੀ ਅੰਨੇ ਜੇ ਨਾਮ ਨਹੀਂ ਤਾਂ ਸੁਣਨ ਵਾਲਾ ਵੀ ਬੋਲਾ ਸਤਿਗੁਰੂ ਕਹਿੰਦੇ ਨੇ ਉਹਦੇ ਪੱਲੇ ਕੁਝ ਹੈ ਹੀ ਮੈਂ ਅਰਜ਼ ਕੀਤੀ ਸੀ ਦਾਨ ਮੰਗਣੇ ਆ ਨਾ ਮੈਂ ਕਿਹਾ ਸੀ ਭਰੋਸਾ ਦਾਨ ਵਿਸ਼ਵਾਸ ਦਾਨ ਭਰੋਸਾ ਦਾਨ ਅਗਲੀ ਗੱਲ ਬੜੀ ਰਮਜ ਭਰੀ ਏ ਕਹਿਣ ਲੱਗੇ ਦਾਨ ਸਾਰੇ ਚੰਗੇ ਨੇ ਸਿੱਖੀ ਦਾਨ ਰਹਿ ਦਰ ਸਾਰੇ ਚੰਗੇ ਨੇ ਪਰ ਦਾਨਾ ਸਿਰ ਦਾਨ ਨਾਮ ਦਾਨ ਜੇ ਨਾਮ ਨਹੀਂ ਤੇ ਉੱਪਰ ਵਾਲੇ ਦਾਨ ਦੇ ਤੋਂ ਚਲੇ ਜਾਣ ਨਾਮ ਹੈ ਤਾਂ ਸਿੱਖੀਏ ਨਾਮ ਹੈ ਤਾਂ ਰਹਿ ਤੇ ਨਾਮ ਹੈ ਤਾਂ ਬਦੇ ਕੇ ਨਾਮ ਹੈ ਤਾਂ ਯਕੀਨ ਤੇ ਭਰੋਸਾ ਜੇ ਨਾਮ ਨਹੀਂ ਤੇ ਸਾਹਿਬ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਸੋਹਣਾ ਵੀ ਅੱਤ ਦਾ ਕੁੱਲ ਵੀ ਬੜੀ ਚੰਗੀ ਏ ਗਿਆਨ ਦੀਆਂ ਗੱਲਾਂ ਵੀ ਬੜੀਆਂ ਜਾਣਦਾ ਪਰ ਬਾਬਾ ਜੀ ਪਰ ਨਾਮ ਨਹੀਂ ਜਪਦਾ ਕਹਿਣ ਲੱਗੇ ਜੇ ਨਾਮ ਨਹੀਂ ਜਪਦਾ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਸਤਿਗੁਰੂ ਅੱਖਾਂ ਹੈ ਬੜੀਆਂ ਸੋਹਣੀਆਂ ਸਾਹਿਬ ਕਹਿੰਦੇ ਨੇ ਨਹੀਂ ਅੱਖਾਂ ਕਾਦੀਆਂ ਨੇ ਭਲਿਆ ਅੰਧੇ ਉਹ ਨਾ ਆਖੀਆਂ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾ ਏ ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ ਜੇ ਸਭ ਕੁਛ ਹੈ ਅੰਗ ਕੈਮ ਨੇ ਵਿਦਿਆ ਹੈ ਤਾਂ ਨਾਮ ਨਹੀਂ ਸਤਿਗੁਰੂ ਕਹਿੰਦੇ ਨੇ ਮੇਰੇ ਵਾਹਿਗੁਰੂ ਜੇ ਤੁਸੀਂ ਕਿਰਪਾ ਕਰੋ ਸੰਗਤ ਵਿਚ ਕੋਈ ਆ ਜਾਏ ਤੇ ਸੰਗਤ ਮੂਰਖ ਨੂੰ ਵੀ ਵਿਦਵਾਨ ਪੰਡਿਤ ਬਣਾ ਦਿੰਦੀ ਏ ਕਿਉਂਕਿ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮ ਗਤ ਪਾਵੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੋ ਜੋ ਅਸੀਂ ਕਹਿੰਦੇ ਹਾਂ ਜੀਵਨ ਵਿਚ ਕਿਣਕਾ ਮਾਤਰ ਕਮਾਣ ਦੀ ਸੂਝ ਬਖਸ਼ ਦੇ ਦਾਤਿਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
बेशुमार अथाह अगंत अतुल ज्यों बुलावो हो त्यों नानक दास बुलाए जीता जियो पिंड सब तेरा तू अंतर जामी पुरख भगवान दासन दास कह जन नानक जेहा तू करहे तेहा हौ करी बखियान सतनाम वाहे गुरु साहिब जियो कंठ रमणीय राम राम माला हस्त ऊच प्रेम तारणी जी पढ़िजो उत्तम श्लोक उद्रनंद नयन नंदनी कंठ रमणीय राम राम माला हस्त ऊच प्रेम धारणी जी पढ़िजो उत्तम श्लोक उद्रनंग नयन नंदनी गुरमंत्र हिणस्या जो प्राणी त्रघंत जन्म प्रश्न है कुकर है सूकर है गर्द बह काक है सर्पन है तुल खल है गुरमंत्र हिणस्या जो प्राणी त्रघंत जन्म प्रश्न है कुकर है सूकर है गर्द बह काक है सर्पन है तुल खल है वाह गुरु जी का खालसा वाह गुरु जी की फतेह। परम सम्मान योग सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभाई मान खोए बैठे गुरमुख प्यारे सतसंगी जनों सतगुरां दी इलाही गुरबाणी दा आप जी ने कीर्तन श्रवण कीता है। दो श्लोक पंचम गुरदेव जी दे उच्चारण कीते हुए आप जी ने गुरु बख्शिश नाल श्रवण कीते ने। धन गुरु ग्रंथ साहिब महाराज जी की कृपा और आप संगत दी आशीष नाल अकाल पुरख वाहगुरु मेहर करे एकाग्रता नाल अंदर दे टिकाओ नाल पै पावनी विच रख के इन पावन पवित्र बचना दी विचार करा ले। सतगुरु गुरु पंचम पातशाह महाराज जी ने अज दे इन्हां दोनों श्लोकां दे अंदर वख वख विषय उपर सानू कृपा करके उपदेश दृढ़ कराए। पहले श्लोक विच तां गुरदेव पातशाह कह रहे ने कि तू अपने गले दे विचो जदो प्रभु दे नाम नू सिमरेगा, तू अपने मुख दे विचो जदो जबान नाल नाम जपेगा, ते इस नाम नू निरंतर जाप नू तू माला क्यों नहीं बना लेंदा। ते दूसरी बात कि जदो तेरे हिरदे दे अंदर प्रेम भावना पैदा हो गई, ते ए हिरदे विच प्रेम ओ गुथली ओ थैली बन जाएगा जिदे विच लोक माला रख के हाथ नाल माला जपदे। महाराज कहिंदे जदो हिरदे विच प्रेम मुख विचो कंठ विचो प्रभु दे नाम नू जपेगा, ते इन्हां अखां नू जेड़ी माया हर एक नू छल के लिजांदी ए, इन्हां अखां नू छल रही है, ते इन्हां अखां नू फिर माया ए छल नहीं सके। सतगुरां ने पहले शलोक विच माला दा जिक्र कीता, माला केड़ी धारण करनी है, ते अगले शलोक भी जड़ा बचन कीता बाणी दा बचन है, गुरु अर्जन साहब दे बचन ने, जिस मनुख नू गुरु ते विश्वास नहीं, गुरु दे मंत्र तो हीणा, गुरु नू धारण नहीं करदा, उस मनुख दी हालत की है, उस साकत पुरश बारे गुरुदेव जी ने चानना पाया। आता दोनों शलोकां दा आधार बना के पहला मैं अर्ज करनी चाहना वा, सतगुरु ने माला दा जिक्र कीता है, खास करके हिंदू मत दे अंदर एक ओ फिरका जेड़ा माला नू जपदा है, ते ए की करदे ने थैली दे विच माला पा के जिनू गोमुखी भी कहा जांदा है, जिदा मुख गऊ वर्गा है, अज दे शलोक दी व्याख्या है, ते उस माला नू उस थैली विच पा के जमीन ते लगन नहीं देंदे, हाथ विच पा के रखना है, ते थैली नू ऐस छाती दे नेड़े रख के ओ अंदरे अंदर माला जपदे ने, ते जदों बाहर निकलदे ने लोग कहिंदे ने ए बड़ा परमात्मा है, ते गुरु पंचम पिता कहिंदे ने देखी मणा किते धर्म दे कम करदिआं करदिआं प्रभु दा नाम जपदिआं जपदिआं लोकां दी वाहवा इन्नी पुहौने ना पैदा करदा कि प्रभु दे नाम तो उखड़ के तू जन्म मरण दे ताणे विच तणिआ है। सतगुरु ने बाणी विच बड़े सोहणे प्रमाण दित्ते इस संबंध विच। हुण तीर्थ दा रतन करना एक पुरातन लोगां दा इह धर्म सी बड़ा चंगा करन, भावें खैर यह वखरा विशा बाणी ने तीर्थ किस नूं मन्निआ, मैं सिर्फ अर्ज करनी चाहना कई वारी धर्म दा करम भी हौमे बन के बंदे नूं डेग दिंदा। गुरु तेग बहादुर जी कहिंदे तीर्थ ते जाणा चंगा काम सी, तीर्थ ते बैठ के तप करना यह भी चंगा काम है, तीर्थ ते बैठ के दान पुन करना यह भी चंगा कर्म सी, पर जदो तू तीर्थ रतन करके दान पुन करके तू तप करके वापस आउना, ते एक गल बड़ी दावे नाल कहना मैं इन्ने वरी तीर्थां दा इशनान कीता, साहब कहिंदे तीर्थ इशनान दा फल तां की मिलना सी, अंदर खौमे दी मैल इन्नी कु पैदा हो गई, तेरी हालत तां उस हाथी वर्गी बन गई मनुख जिन्हू पानी निर्मल विच इशनान भी कराया, साबण मल मल के ओदे पिंडे नू धोता, पर बदकिस्मती जदो दरिया विचो बाहर निकलिया ते इस नपे हुए इशनान कीते हुए हाथी ने सुंड ने जमीन तो मिट्टी चुक चुक के अपने पिंडे देते पाए। नाना कोई माड़ा कर्म नहीं, अब जिक्र माला दा चल रहा है, नाना माड़ा कर्म नहीं, तीरथ ते जाना सी कुछ तू नाम की गल सुन दो किते तू रब की बात कर दो, पर उल्टी होमे नू लैके बैठ गयो, नाता की ओदे नालों यादी मैल जिहड़ी होमे दी उत्ते ला ली। साहब कहिंदे तीरथ वर्त अर दान कर मन में धरै गुमान, मिथे ते शुभ कर्म लेना। साहब कहिंदे नानक नेफल जात ते ज्यों कुंचर, इशनान इस तरह नेफल चले गए धर्म दे कर्म जिवें हाथी दा इशनान। धन गुरु ग्रंथ साहब जी ने माला दा जिक्र कीता, सिखा तू माला पकड़, पर ध्यान रखी माला विखावा ना बन जाए, जदों माला विखावा बन गई उदों मेरे गुरुदेव किंग ने एहो जिहा कीता होया जपता फिर परवाह नहीं। सतगुरु की बाणी पढ़ने आ ते कबीर साहब दा एक बचन आउंदा है, शुरुआत माला नाल जपदे ने 108 मणकियां दी माला पकड़नी, इहदा मतलब है कई वारी मन नहीं ना टिकदा, मन भजदा है, उस तरह मिथ लईए ना मैं 15-20 मिंट एकांत विच बहना ते फटाफट जिहड़ा मन धड़ी वल जाएगा, अखां धड़ी नूं तकणगियां, किन्ना समा हो गया मैनूं बैठिआं नूं, पर जदों ये मन लईए ना कि मैं 11 माला 6 माला गिनती, वैसे मैं अर्ज करा परवान नहीं, पर तुरन वास्ते बंदे नू कोई ना कोई साधन जरूर लगना पैना है। साहब कहिंदे उदो एक तरीका है, बंदा उन्ना समा टेक के बह जांदा है, मेरा यह नेम है, मैं इन्ना समा जाप करना, पर याद रखना सब कुछ माड़ा नहीं। बाबा फरीद साहब जी की आरंभता, मां ने एक शक्कर की मुठ तो शुरू की, यह गल कहा सी पुत्र खुदा की इबादत कर। ते कहिंदे ने जदों बाबा फरीद जुड़ गए ने ते इन्ना कु नाम विच स्वाद आ गया, जिदी आरंभता एक शक्कर दे मिठे तो हुई, उस जबान ने पुकार के क्या दुनिया दे लोगो, असल विच शक्कर गुड़ मिश्री ते दुध अमृत वर्गे मिठे जे आरंभता मेरी भी इन्ना तो हुई है, एक शक्कर दे मिठे नु मुख रख के, पर अज नाम ने इन्ना कु स्वाद दे दिता है कि ए दुनिया दी मिठास उहदे सामने फिकी पै गई। आरंभता हुई पर सारा जीवन शक्कर आधार नहीं। उन्होंने क्या कह लगे, शक्कर खंड निवात गुड़, माथियो मांझा दुध, सबे वस्तु मिठिया, पर कह लगे शुरुआत जरूर सी पर जिदे ने हुण जुड़ गया ना रब न पुजन तुद, हुण परमेश्वर तक इन्हां दी पहुंच नहीं, उहदा नाम उस तो मिठा है। साध संगत कबीर साहब दे बचन पढ़ने हैं। कबीर साहब दी माणी बाणी विच माला दा जिक्र बड़ी बड़ी आया है, श्लोकां विच भी आया, उन्हां दे शब्दां विच भी आया। उन्हां दा एक बचन हुंदा राग बिलावल अंदर, इहदा मतलब माला दा जिक्र धर्म नाल संबंधित, नाम नाल संबंधित। बिलावल राग विच जतन बचन हुंदा ते क्या उन्होंने मां दे राही है, पर शब्द उन्हां दा जतन हुंदा, शब्द हुंदा हमरे कुल कौने राम कहो, मां ना अपनियां दराणियां जठाणियां नूं बुलांदी। ध्यान रखना शब्द केवल उन्हां दे परिवार नाल संबंधित, पर गल करदे पैने जदों धर्म वल तुरीए ते किन्ना कु घर विचों भी विरोध हो सकदा। इह शब्द हुंदा सुनो दरानी, सुनो जठानी, अचरज एक भयो, सात सूत इन मुंडिये खोए, ए मुंडिया क्यों ना मोए, कह लगी ए मेरी दराणी जठानी, ए पुत्र तां सूतर दा काम ही छड्डी बैठा है, सारिआं नूं मौत आई, कई कबीर कदी मरेगा नहीं। हुण जदों ए शब्द पढ़ने इहदा मतलब कई कहणगे लो जी भगत जी तां फिर किरती नहीं सन करदे, नहीं भगत किरत करदा सी, पर हुण जिस जबान विच अगे बातां सन मैं इन्ना कमा लवां, इन्ना जोर लवां, हुण उस मुख दे विच घर बैठे आवाज आउंदी है, मां तू कहनी है मैं इन्ना कम करा कि रुपये रुपया कथा हो गया, असलियत पुछ मेरे शरीर ते राम नाम लिखा गया है, तू नाम छड्डन दी गल करनी है छड्ड दे, असल विच जदों मैं नलकी विच धागा पाउण लग्या साह खिचना वा ते अद्धा साह मैनू राम भुल गया तां मेरी मौत हो जांदी है, मैं राम दे नाम नूं छड्ड किवें देवां। उहनां दा बचन हुंदा इक पासे मां कहिंदी पई है हमरे कुल कौने राम कहो, जबकि माला लई नपूते तब ते सुख न पयो, जिदन दी इन्हें माला पकड़ी उदन दा सुख नहीं। इहदा मतलब ए नहीं कबीर जी ने किरत छड्ड दित्ती, उन्हां दा बचन हुंदा मुस मुस रोवै कबीर की माई, ए बारक कैसे जीवै रघुराई, कहन लगे तनना गुनना सब तजो है कबीर, हर का नाम लिख लियो शरीर। इहदा मतलब ए नहीं सी कबीर ने शाही नाल अपने शरीर ते पिंडे ते राम नाम लिख लिया। अगली गल बड़े कमाल दी उन्हां ने कही, कहन लगे मां कहिंदी इहने तनना गुनना छड्ड दित्ता है, ते जे सवाल पैदा हुंदा तनना गुनना छड्ड दित्ता है, ते कबीर जी कहिंदे मां जब लग तागा बाहो बेही, इहदा मतलब किरत करदा ते कह रहा तागा बाहो बेही, ते जिन्हें तनना गुनना छड्ड दित्ता है उहनूं नकली नलकी विच साह मार के धागा चढ़ाउण दी की लोड़। असल विच उन्हें तन्ना बुलना त्यागया नहीं, ओ किरत लालच वाली बिरती त्याग दिती, संतोख नूं धारण कीता। कबीर साहब कह रहे ने मां जब लग तागा बाहो गई तब लग बिसरै राम सुनेही, मेरे तो ओना समा भी ओदा विछोड़ा सहया नहीं हो जांदा। हुण एक पासे मां भी कहिंदी है माला, ते दूसरी तबर उन्हां दा शब्द हुंदा कहिंदे सोरठ भूखे भगत ना कीजै ये माला अपनी लीजै, ते नाल कहिंदे ने इत्थे कई वारी जदों शब्द पढ़ने हैं ना ते मनुख कहणगे की कबीर दुनिया दीआं लोड़ां पूरीआं करन लई रब दी भगती करदा, नहीं रब दी भगती करन वाले दी रोजी स्वतंत्र होनी चाहीदी है। चेते रखना परमेश्वर दी भगती करन वाला चाहुंदा है दातिया, गल भावें इक दाल ते फुलके दीए, जे अपनी इबादत कराउणी चाहुंदा ते मैं इक मुठ आटे दी वास्ते भी किसे अगे चुकन लई तैयार हां, सब कुछ तेरे ते लैणा, तेरे ते यकीन है, ਕਹਿਣ ਲੱਗੇ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਨੂੰ ਲੀਜੈ। ਅੱਗੇ ਭਗਤ ਅਸਲ ਵਿੱਚ ਧਿਆਨ ਰੱਖਣਾ ਭੁੱਖੇ ਨੀ ਦੁਨੀਆਂ ਦੀ ਇਸ ਦੌਲਤ ਦੇ। ਕਹਿਣ ਲੱਗੇ ਹੁਣ ਮਾਂਗੂ ਸੰਤਨ ਰਹਿਣਾ ਮੈਂ ਨਾ ਹੀ ਕਿਸੇ ਕਾ ਦੇਣਾ। ਅਖੀਰ ਵੀ ਜਦੋਂ ਸਭ ਕੁਝ ਮੰਗ ਲੈਂਦੇ ਨੇ, ਮੈਂ ਸੰਖੇਪ ਵਿੱਚ ਅਰਜ਼ ਕਰਾਂ, ਦੋ ਸ਼ਲੋਕ ਨੇ ਇਸ ਕਰਕੇ ਕਹਿੰਦੇ ਮੈਂ ਨਾ ਹੀ ਕੀਤਾ ਲੱਭੋ, ਮੈਂ ਲਾਲਚ ਨੀ ਕੀਤਾ। ਤੇ ਦੁਨੀਆਂ ਕਹਿ ਕਬੀਰ ਲਾਲਚੀ ਨਹੀਂ, ਇੱਕ ਨਾਂ ਤੇਰਾ ਮੈਂ ਫੱਬੋ, ਅਸਲ ਵਿੱਚ ਤਾਂ ਮੇਰੇ ਕਿਰਦੇ ਵਿੱਚ ਤੇਰਾ ਨਾਮ ਟਿਕਿਆ ਹੋਇਆ। ਸਾਧ ਸੰਗਤ ਸਤਿਗੁਰੂ ਕਹਿੰਦੇ ਨੇ ਜਦੋਂ ਮਾਲਾ ਕੇਵਲ ਵਿਖਾਵਾ ਰਹਿ ਗਏ, ਖਿਰਦੇ ਵਿੱਚ ਨਾਮ ਨਾ ਹੋਵੇ, ਸਾਰੀ ਜ਼ਿੰਦਗੀ ਮਾਲਾ ਹੀ ਘੁਮਾਉਂਦਾ ਰਿਹਾ ਤੇ ਅੰਦਰ ਵਾਲਾ ਮਨ ਤਾਂ ਇੱਕ ਦਿਨ ਵੀ ਫਿਰਿਆ ਨਹੀਂ, ਮਨ ਉਸੇ ਤਰ੍ਹਾਂ ਕੁਕਰਮ ਕਰਦਾ, ਹੱਥ ਵਿੱਚ ਮਾਲਾ ਪਕੜੀ ਫਿਰਦਾ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਬਚਨ ਕਰਦਾ, ਕਹਿੰਦਾ ਮੇਰਾ ਦਾਤਾ ਗੱਜ ਸਾਢੇ ਤਹਿ ਤਹਿ ਧੋਤੀਆਂ, ਜਦੋਂ ਪਖੰਡ ਬਣ ਜਾਏ ਮਾਲਾ ਤੇਰੇ ਪਾਏ ਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਬਗ। ਦੁਨੀਆਂ ਕਹਿੰਦੀ ਏ ਪਰਮਾਤਮਾ, ਪਰ ਸਾਹਿਬ ਕਹਿੰਦੇ ਜੇ ਵਿਖਾਵਾ ਨਾ ਫਿਰ ਹਰ ਕੇ ਸੰਤ ਨਾ ਆਖੀਆਂ ਦਾਨ ਆਰਸ ਕੇ ਠੱਗ। ਉਹ ਬੰਦੇ ਠੱਗ ਨੇ ਜਿਹੜੇ ਕੇਵਲ ਧਰਮ ਦੇ ਚਿੰਨ੍ਹਾਂ ਦਾ ਵਿਖਾਵਾ ਕਰਕੇ ਦੁਨੀਆਂ ਨੂੰ ਠੱਗਦੇ ਪਏ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿ ਬਾਣੀ ਵਿਚ ਆਪਾਂ ਮਾਲਾ ਕਿਹੜੀ ਜਪਣੀ। ਸਾਹਿਬ ਨੇ ਬਚਨ ਕਹਿ ਕਬੀਰ ਸਾਹਿਬ ਦਾ ਬਚਨ ਹੁੰਦਾ, ਕਹਿਣ ਲੱਗੇ ਕਬੀਰ ਜਪਣੀ ਕਾਠ ਕੀ, ਕਿਆ ਦਿਖਲਾਉਣਾ ਲੋਏ। ਲੋਏ ਦਾ ਅਰਥ ਲੋਕ। ਉਹ ਕਬੀਰ ਤੂੰ ਮਾਲਾ ਲੱਕੜ ਦੀ ਬਣਾ ਕੇ ਦੁਨੀਆਂ ਨੂੰ ਦਿਖਾਉਣਾ ਕੀ ਕਰੇਗਾ, ਦੁਨੀਆਂ ਨੂੰ ਮਾਲਾ ਦਿਖਾ ਕੇ ਖਿਰਦਾ ਰਾਮ ਨਾ ਚੇਤੇ। ਇਹ ਮਾਲਾ ਕਿਆ ਹੋਏ ਜੇ ਖਿਰਦੇ ਵਿਚ ਕਦੀ ਅੰਦਰ ਨਾਮ ਦੀ ਰੋ ਨੀ ਚੱਲੀ ਤੇ ਸਾਰੀ ਜ਼ਿੰਦਗੀ ਦੁਨੀਆਂ ਨੂੰ ਮਾਲਾ ਦਿਖਾ ਕੇ ਪਰਮਾਨ। ਸਾਧ ਸੰਗਤ ਇੱਕ ਬੜਾ ਪਿਆਣਾ ਵਿਦਵਾਨ ਸਿੱਖ ਹੋਇਆ ਜਿਹਦਾ ਨਾਮ ਸੀ ਜੱਲਣ, ਭਾਈ ਕਾਨ ਸਿੰਘ ਨਾਭਾ ਨੇ ਇਹਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਨੇੜੇ ਦਾ ਲਿਖਿਆ, ਸਿੱਧੂ ਜੱਟ ਦਾ। ਇਹ ਸਿੱਧੂ ਸੀ ਗੋਦ ਦਾ, ਕਹਿੰਦੇ ਨੇ ਇਹ ਰੱਬ ਦਾ ਭਗਤ ਸੀ, ਗੱਲਾਂ ਸਿੱਧੀਆਂ ਕਰਦਾ ਸੀ। ਆ ਕਈ ਵਾਰੀ ਅਸੀਂ ਪੜ੍ਹਦੇ ਨਾ, ਬੁੱਲਾ ਗਿਆ ਅਨਾਇਤ ਸ਼ਾਹ ਦੇ ਕੋਲ, ਇਹਨੇ ਕਿਹਾ ਜੀ ਮੈਂ ਰੱਬ ਨੂੰ ਪਾਉਣਾ। ਉਹਨੇ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਅਸਲ ਵਿਚ ਮਹਾਨ ਕੋਸ਼ ਦੇ ਕਰਤਾ ਮੁਤਾਬਕ ਇਹ ਬਚਨ ਅਨਾਇਤ ਸ਼ਾਹ ਦੇ ਨਹੀਂ, ਇਹ ਜੱਲਣ ਜੱਟ ਦੇ। ਉਹਨੇ ਕਿਹਾ ਸੀ ਰੱਬ ਨੂੰ ਕੀ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਖੈਰ ਲੋਕਾਂ ਨੇ ਉਧਰ ਇਸ ਗੱਲ ਨੂੰ ਜੋੜਿਆ। ਰੱਬ ਦੀ ਭਗਤੀ ਵਿਚ ਬੜਾ ਗੁੜਿੰਦ ਸੀ, ਗੁਰੂ ਨਾਨਕ ਦੀ ਅਪਾਰ ਕਿਰਪਾ ਸੀ। ਜ਼ਿਮੀਦਾਰਾ ਕਰਨਾ ਤੇ ਗੱਲ ਬਿਲਕੁਲ ਸਾਦੀ ਕਹਿਣੀ ਪਰ ਅੰਦਰ ਨੂੰ ਵਿੰਨ ਕੇ ਲੈ ਜਾਣੀ। ਉਹਨੇ ਮਾਲਾ ਦੇ ਬਾਰੇ ਨਾ ਇੱਕ ਬੜੀ ਸੋਹਣੀ ਰੁਬਾਈ ਲਿਖੀ ਤੇ ਉਹ ਮੇਰੇ ਮਨ ਨੂੰ ਬੜੀ ਜਚੀ। ਉਹ ਕਹਿਣ ਲੱਗਾ ਜਲਣਾ, ਉਹਨੇ ਆਪਣੇ ਤੇ ਟੁਕਾਈ ਏ ਪਖੰਡ ਨੂੰ ਕਿਵੇਂ ਪ੍ਰਗਟ ਕੀਤਾ। ਕਹਿਣ ਲੱਗਾ ਜਦੋਂ ਛੋਟਾ ਸਾਂ ਉਦੋਂ ਮਾਂ ਬਾਪ ਨੇ ਮੱਝਾਂ ਡੰਗਰਾਂ ਤੇ ਢੱਗਾਂ ਮਗਰ ਲਾਇਆ, ਛੋਟੀ ਉਮਰ ਵਿਚ ਢੱਗੇ ਚਾਰੇ। ਕਹਿਣ ਲੱਗੇ ਵੱਡਾ ਹੋਇਆ ਤੇ ਰੱਜ ਕੇ ਹਲ ਵਾਹ ਕੇ ਜ਼ਮੀਨ ਵਿਚੋਂ ਫਸਲ ਪੈਦਾ ਕੀਤੀ। ਕਹਿਣ ਲੱਗਾ ਸਾਰੀ ਜ਼ਿੰਦਗੀ ਕੀਤੇ ਪਾਪ, ਹੁਣ ਹੋ ਗਿਆ ਬੁੱਢਾ ਤੇ ਸੋਚਿਆ ਚੱਲ ਮਾੜਾ ਹੁਣ ਰੱਬ ਦਾ ਵੀ ਉਲਾਮਾ ਲਾ ਜਾਵਾਂ, ਵੀ ਇਹ ਵੀ ਨਾ ਕਹੇ ਨੇ ਭਗਤੀ ਨੀ ਕੀਤੀ। ਕਹਿਣ ਲੱਗੇ ਮਾਲਾ ਪਕੜ ਕੇ ਹੁਣ ਰੱਬ ਨੂੰ ਮਿਲਾਉਣ ਲੱਗ ਪਿਆ। ਗੱਲ ਉਹ ਪਖੰਡ ਦੀ ਕਰ ਰਹੇ ਨੇ, ਧਿਆਨ ਰੱਖਣਾ। ਕਹਿਣ ਲੱਗੇ ਲੋਕੀ ਮਾਲਾ ਬਣਾਉਂਦੇ ਨੇ ਕੋਈ ਸੂਤ ਦੀ ਕੋਈ ਮੋਤੀਆਂ ਦੀ। ਕਹਿਣ ਲੱਗੇ ਮੈਂ ਵੱਡਾ ਕਿੱਕਰ ਵੱਢਿਆ ਤੇ ਉਹਦੇ ਬਣਾ ਕੇ ਮੈਂ ਟੁਕੜੇ ਉਹਦੀ ਬਣਾਈ ਮਾਲਾ ਤੇ ਢੱਗਿਆਂ ਨਾਲ ਖਿੱਚ ਕੇ ਉੱਚੇ ਟਿੱਬੇ ਤੇ ਰੱਖੀ। ਕਹਿਣ ਲੱਗੇ ਠਾ ਮਣਕੇ ਤੇ ਮਣਕਾ ਮਾਰਿਆ, ਅਖੀਰ ਤੇ ਕਿਆ ਜਲਣਾ ਹੋਏ ਜਾਂ ਇੰਨੀ ਵੱਡੀ ਮਾਲਾ ਸਾਰੀ ਜ਼ਿੰਦਗੀ ਜਪਦਾ ਰਹੋ, ਜੇ ਇੱਕ ਛੋਟਾ ਜਿਹਾ ਵਾਲ ਨਹੀਂ ਤੂੰ ਖੋ ਸਕਿਆ ਤੇ ਏਡੀ ਵੱਡੀ ਮਾਲਾ ਜਪਣ ਦਾ ਲਾਭ ਕੋਈ ਨਹੀਂ। ਉਹਨੇ ਬੜੀ ਸੋਹਣੇ ਬਚਨ ਕਹਿ ਕਹਿਣ ਲੱਗੇ ਨਿੱਕੇ ਹੁੰਦਿਆਂ ਢੱਗੇ ਚਾਰੇ ਕਿ ਸਿੱਖ ਗੁਰੂ ਦਾ। ਕਹਿਣ ਲੱਗਾ ਵੱਡੇ ਹੋਇਆ ਹਲ ਵਾਹਿਆ, ਬੁੱਢੇ ਹੋਇਆ ਮਾਲਾ ਫੜ ਲਈ ਰੱਬ ਦਾ ਉਲਾਂਭਾ ਲਾਇਆ। ਕਹਿਣ ਲੱਗਾ ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ, ਉੱਚੇ ਟਿੱਬੇ ਬੈਠ ਕੇ ਠਾ ਠਾ ਵਜਾਇਆ। ਅੱਗੇ ਲਿਖਦਾ ਲੋਕਾਂ ਦੀਆਂ ਜਪ ਮਾਲੀਆਂ, ਜਲਣ ਦਾ ਜਪ ਮਾਲ, ਸਾਰੀ ਉਮਰ ਜਪੇਂਦਿਆਂ ਖੁੱਥਾ ਇੱਕ ਨਾ ਵਾਲ। ਸਾਰੀ ਉਮਰ ਲੰਘੀ ਖੁੱਥਾ ਇੱਕ ਨਾ ਵਾਲ ਦਾ ਮਤਲਬ ਏ ਆ ਹੋਮੇ ਦੀ ਧੀਤ ਬਿਲਕੁਲ ਬਰੀਕ ਜੀ ਸੀ, ਸਾਰੀ ਜ਼ਿੰਦਗੀ ਠਾ ਠਾ ਕਰਕੇ ਮਾਰਦਾ ਰਿਹਾ। ਅੱਗੇ ਕਹਿੰਦਾ ਸਾਂ ਮੈਂ ਜਪਦਾ ਨਹੀਂ, ਹੁਣ ਮਾਲਾ ਦਾ ਹੰਕਾਰ ਲੈ ਕੇ ਵਾਲ ਤਾਂ ਉਸੇ ਤਰ੍ਹਾਂ ਕਾਇਮ ਰਿਹਾ, ਹੋਮੇ ਦਾ ਪਰਦਾ ਤਾਂ ਟੁੱਟੇ। ਸਤਿਗੁਰੂ ਕਹਿੰਦੇ ਨੇ ਕਿਹੜੀ ਮਾਲਾ ਜਪਣੀ। ਬਾਣੀ ਵਿਚ ਬਚਨ ਹੁੰਦਾ ਗੁਰਦੇਵ ਜੀ ਦਾ, ਮਹਾਰਾਜ ਕਹਿੰਦੇ ਨੇ ਜੇ ਮਾਲਾ ਜਪਣੀ ਆ ਨਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ। ਜਿਹੜੀ ਸੁਕ੍ਰਿਤ ਦਰ ਤੇ ਸ਼ੁਭ ਕਿਰਤ ਹੈ ਨਾ, ਸਭ ਤੋਂ ਸ੍ਰੇਸ਼ਟ ਇਹ ਸਾਰ ਜਪ ਮਾਲੀ। ਪ੍ਰਭੂ ਦੇ ਨਾਮ ਦਾ ਜਿਹੜਾ ਤੱਤ ਹੈ ਇਹਨੂੰ ਤੂੰ ਜਪ ਮਾਲੀ ਬਣਾ, ਇਹਨੂੰ ਮਾਲਾ ਬਣਾ, ਫਿਰ ਨੀ ਕਿਵੇਂ ਖਿਰਦਾ, ਫੇਰ ਚੱਲੇ ਤੂੰ ਦਮਾਲੀ। इनू हिरदे विच फेरिया कर, ए फेरी हुई माला तेरे नाल तुरे। सतगुरु ने बचन किया, कह लगे हर हर अखर दोए ए माला, हरी हरी क्या कर बस ए ही माला बन जाएगी। बार दे दंब नू छड दे, हर हर अखर दोए ए माला, जपत जपत भय दीन दयाला, हर माला उर अंतर धारे, जन्म मरण का दुख निवारे, हिरदय संभाले मुख हर हर बोले। जिहड़ा हिरदे विच इस माला नू जपदा है मुख तो हरी हरी कहिंदा है, ते मेरा सच्चा पातशाह कहिंदा है सो जन इत उत कत न डोले। गुरु ग्रंथ साहिब कहिंदे ने जे माला जपनी है कबीर मेरी सिमरनी रसना उपर राम। सब तो पहला श्लोक है कबीर जी का, एक पासे माला कहिंदे ने भूखे भगत ना की जाए ये माला अपनी ली जाए, पर हुण अंदर दी अवस्था देखो। कह लगे कबीर छाड़न माला की पढ़नी है, हुण तां गुरु ने इन्नी कु कृपा कर दिती मेरी जबान ही माला बन गई। कबीर मेरी सिमरनी रसना उपर राम, आद जुगादी सगल भगत। आद जुगादी दा अर्थ है, आद दा अर्थ है जिदन सृष्टि बनी, जुगाद दा अर्थ है जिदन युग आरंभ होए। आद जुगादी सगल भगत, जाता को सुख विश्राम, जिन्ने भी रब दी भगती करने वाले पैदा होए, भावे जुगों पहला पैदा होए ने। कबीर साहब कहिंदे ने मैं नहीं, हर कोई कहिंदा जे प्यारे नूं पाणे हिरदे दे विच प्यारे दे नाम दी माला नूं चला दे। ओ लड़ी टुटे ना, सतगुरु अज बचन पै करदे ने। कहन लगे कंठ रमणीय, रमणीय दा अर्थ हुंदा रवणा उचारण करना, बोलना कंठ दा अर्थ है गला। तू अपने गले तो वाहगुरु उचारण कर, राम राम माला। जदो तू गले तो राम राम करेगा ते प्यारिया याद रखी ए राम राम ही तेरे लिए माला बन जाएगा। साहब कहिंदे ने कंठ रमणीय राम राम माला, हस्त ऊच प्रेम धारणी। हुण हस्त दा अर्थ वैसे बाणी विच हाथी भी आया ते हस्त दा अर्थ हाथ भी आया। इथे हस्त ऊच दा मतलब ए नहीं हथ उचा, इथे हस्त ऊच दा अर्थ है गोमुखी। मैं अर्ज किया गोमुखी ओ थैली जिदे विच माला पा के लोक के माला फेरी जांदी है, पर लोक थैली नू जरूर देखदे। साहिब कहिंदे ने गले नाल राम राम जप, इनू माला बना। हस्त ऊच प्रेम धारनी, जेड़ा तू हाथ विच थैली पकड़ के माला जपना पैना, अपने हिरदे विच प्रभु दे प्रेम नू धारण कर लै, इनू थैली बना लै। ते याद रख जिवे तू उस थैली नू जमीन ते नहीं लगन देंदा, अपनी छाती न ला के रखने ते छाती न उस चीज नू ला के रखने जिहड़ी अत तो प्यारी होवे। जे बच्चा मां बच्चे नू भी छाती न लांदी है। कई वारी बंदा किसे चीज नू प्यार करे, आपां आम मुहावरा वरतने बंदा बड़ा एहो जिहा, इह तां रुपईए नू छाती तो लांदा ही नहीं। इहदा मतलब सब तो प्यारी चीज छाती दे नेड़े ने। कहन लगे हस्त ऊच प्रेम धारणी, तू इस थैली नू छाती नाल ला, तू गुरु परमेश्वर दे प्रेम नू छाती नाल ला के रखिया कर, सब तो प्यारी चीज ए बन जाए। कंठ रमणीय राम राम माला, हस्त ऊच प्रेम धारणी। जीपणी जल उत्तम श्लोक, उत्तम श्लोक दर ते श्रेष्ठ बचन। तू गुरु की बाणी परमेश्वर दे नाम नू अपनी जबान तो जप। साहिब कह लगे उदरलंग, उदरलंग दर ते तू तर जाएगा। नैन नंदनी, नैन दा अर्थ उत है नेत्र, नंदनी दा अर्थ है आनंद देण वाली। जेड़ी आनंद देण वाली माया तेरिया अखा नू भुलेखे पांदी है, जे तू भलिया राम नाम दी माला बना ले, ओदे प्रेम नू थैली बना ले, ओनू प्रेम नू छाती विच संपट डब्बा बना के टक लवे, जबान तो बोले गुरु की बाणी, ते गुरु अर्जन साहिब कहिंदे ने ठगण वाली माया कदी भी तेरिया अखा नू भुलेखा पा के ठग नहीं सके। तू हिरदे विच माला धारण कर। ते जेड़ा अगला श्लोक मेरे गुरुदेव ने कहा, मैं अर्ज करनी है बाणी विचों। कई बचन बाणी दे ऐसे ने, कई वारी सज्जन सुनदे ने ते उन्हां दे मन नू ठोकर जरूर लगदी है, पर प्यारियो गुरु सच कहिंदा है। भाई गुरदास कहिंदे ने गुरु तां दर्पण है, गुरु तां शीशा है, जे मेरा अपना चेहरा करूप है ते मैं शीशे नू कदी तोड़ा ना, क्योंकि शीशे ने तां सच बोलना। इसे करके एक विद्वान कहिंदा है, कहिंदा सिखां नू एक पासे क्या निर्मल पंथ, ਤੇ ਦੂਜਾ ਪਾਸੇ ਜਿੰਨਾ ਇਹਨਾਂ ਉੱਤੇ ਤਸ਼ੱਦਦ ਤੇ ਜ਼ੁਲਮ ਹੁੰਦਾ ਕਿਤੇ ਮਿਸਾਲ ਨਹੀਂ ਮਿਲਦੀ। ਉਹ ਕਹਿੰਦਾ ਅਸਲ ਵਿੱਚ ਇਹ ਨੇ ਸ਼ੀਸ਼ੇ, ਇਹਨਾਂ ਨੂੰ ਫਰੇਬ ਕਰਨਾ ਆਉਂਦਾ ਨਹੀਂ, ਜੋ ਕੁਝ ਹੈ ਸੱਚ ਮੂੰਹ ਤੇ ਕਹਿ ਦਿੰਦੇ ਨੇ, ਤੇ ਜਿਹਦਾ ਆਪਣਾ ਚਿਹਰਾ ਕਰੂਪ ਹੋਵੇ ਕੋਸ਼ਿਸ਼ ਕਰਦਾ ਜਾਂ ਸ਼ੀਸ਼ਾ ਟੁੱਟ ਜਾਏ ਤੇ ਜਾਂ ਇਹਦਾ ਪਾਸਾ ਪਲਟਦਿਆਂ, ਕਿਉਂਕਿ ਉਹ ਆਪਣਾ ਚਿਹਰਾ ਸ਼ੀਸ਼ੇ ਵਿੱਚੋਂ ਵੇਖਣਾ ਨਹੀਂ ਚਾਹੁੰਦਾ। ਜਿਹੜਾ ਆਪ ਅੰਦਰੋਂ ਮੈਲਾ ਉਹਨੂੰ ਸੱਚ ਚੰਗਾ ਲੱਗਦਾ ਨਹੀਂ। ਮੈਂ ਅਰਜ਼ ਕਰ ਰਿਹਾ ਗੁਰਦੇਵ ਸੱਚ ਕਹਿੰਦੇ ਨੇ, ਅੱਜ ਅਸੀਂ ਕਹਿੰਦੇ ਹਾਂ ਗੁਰਮੰਤਰ ਦੀ ਕੀ ਲੋੜ ਹੈ। ਮੇਰਾ ਦਾਤਾ ਅੱਜ ਕਹਿੰਦਾ ਯਾਦ ਰੱਖੀ ਜੇ ਤੂੰ ਗੁਰੂ ਤੋਂ ਬੇਮੁਖ ਹੈ। ਜਿਹੜਾ ਸਾਕਤ ਬੰਦਾ ਕਹਿੰਦਾ ਮੈਨੂੰ ਗੁਰੂ ਦੀ ਲੋੜ ਹੀ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਗੁਰਦੁਆਰੇ ਆਉਂਦੇ ਨੇ ਜੇ ਗੁਰੂ ਵੱਲ ਉਹ ਤੁਰਦੇ ਪਏ ਨੇ ਬੜੀ ਚੰਗੀ ਗੱਲ ਹੈ, ਪਰ ਜਿਹੜੇ ਇਹ ਬਿਲਕੁਲ ਆਕੀ ਬਣੇ ਬੈਠੇ ਨੇ ਗੁਰੂ ਦੀ ਕੀ ਲੋੜ। ਤੇ ਮੇਰਾ ਦਾਤਾ ਅੱਜ ਕਹਿ ਰਿਹਾ ਗੁਰਮੰਤਰ ਹੀ ਲੱਛਿਆ। ਜੋ ਪ੍ਰਾਣੀ ਗੁਰਮੰਤਰ ਗੁਰੂ ਦਾ ਮੰਤਰ ਖੀਣਸਿਆ ਦਰ ਤੇ ਖਾਲੀ, ਜੋ ਪ੍ਰਾਣੀ ਜਿਹੜੇ ਗੁਰੂ ਦੇ ਮੰਤਰ ਤੋਂ ਪ੍ਰਾਣੀ ਖਾਲੀ ਨੇ। ਤੇ ਗੁਰੂ ਪੰਚਮ ਪਾਤਸ਼ਾਹ ਕੀ ਕਹਿਣਾ ਚਾਹੁੰਦੇ ਹੋ? ਕਹਿਣ ਲੱਗੇ ਤਰਗੰਤ ਜਨਮ ਭ੍ਰਸ਼ਟ ਨੇ। ਜੇ ਕਿਸੇ ਬੰਦੇ ਨੂੰ 100 ਵਾਰੀ ਫਟਕਾਰ ਪਾਣੀ ਹੋਵੇ ਨਾ ਤੇ ਇੱਕ ਵਾਰੀ ਸ਼ਬਦ ਕਹਿ ਦਿਓ ਤਰਗੰਤ, ਬਸ ਇੰਨੇ ਵਿੱਚ ਹੀ ਉਹਦਾ ਸਰ ਜਾਂਦਾ। 100 ਵਾਰੀ ਫਿਟੇ ਨੂੰ ਕਹਿਣ ਦੀ ਥਾਂ ਇੱਕੋ ਤ੍ਰਿਗ ਕਹਿ ਦਿਓ, ਤ੍ਰਿਗ 100 ਵਾਰੀ ਫਿਟੇ ਨੂੰ ਕਹਿਣ ਨੂੰ ਇੱਕੋ ਵਾਰੀ ਪੂਰਾ ਕਰ ਦਿੰਦਾ। ਕਈ ਸ਼ਬਦ ਐਸੇ ਨੇ ਪਵਿੱਤਰ 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 ਪੁਨੀਤ, ਬੜਾ ਸਿਆਣਾ ਇੱਕ ਵਿਦਵਾਨ ਲਿਖਦੇ ਨੇ, ਕਹਿਣ ਲੱਗੇ ਜੇ ਕਿਸੇ ਨੂੰ ਅੱਤ ਦਾ ਚੰਗਾ ਕਹਿਣਾ ਹੋਵੇ ਨਾ ਪੁਨੀਤ, 3 ਵਾਰੀ ਪਵਿੱਤਰ ਕਹਿ ਦਿਓ ਤੇ 1 ਵਾਰੀ ਪੁਨੀਤ ਕਹਿ ਦਿਓ, ਦੋਨੋਂ ਇੱਕੋ ਬਰਾਬਰ। ਸਾਹਿਬ ਕਹਿੰਦੇ ਨੇ ਗੁਰਮੰਤਰ ਹੀ ਨਸਿਆ, ਜੋ ਪ੍ਰਾਣੀ ਜਿਹੜੇ ਗੁਰੂ ਦੇ ਮੰਤਰ ਤੋਂ ਹੀਣੇ ਨੇ, ਤਿਰਗੰਤ ਜਨਮ ਭ੍ਰਸ਼ਟ ਨੇ, ਉਹਨਾਂ ਦਾ ਜੀਵਨ ਤਰਕਾਰ ਜੋਗ ਏ। ਕਿਉਂ ਮਹਾਰਾਜ? ਉਹਨਾਂ ਦਾ ਜੀਵਨ ਕਿਸੇ ਕੰਮ ਨਹੀਂ ਜਿਹੜੇ ਗੁਰਮੰਤਰ ਤੋਂ ਹੀਣੇ ਨੇ, ਖਾਲੀ ਨੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਨੇ ਇਸ ਗੱਲ ਨੂੰ ਸਿੱਧ ਕਰਨ ਲਈ 5-6 ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਗੁਰੂ ਦੇ ਮੰਤਰ ਤੋਂ ਬਿਨਾਂ ਚਾਰਾ ਨਹੀਂ। ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਕੀ ਕਾਰਨ ਕਿ ਗੁਰਮੰਤਰ ਤੋਂ ਬਿਨਾਂ ਬੰਦੇ ਦੀ ਕੋਈ ਕੀਮਤ ਨਹੀਂ? ਭਾਈ ਗੁਰਦਾਸ ਕਹਿੰਦੇ ਠੀਕ ਹੈ, ਟਕੇ ਨਾਲ ਚਾਰ ਦੁਨੀਆਂ ਦੇ ਬੰਦੇ ਤਾਂ ਜੈ ਜੈਕਾਰ ਕਰਨਗੇ, ਜਿੱਦਣ ਪ੍ਰਭੂ ਦੇ ਦਰ ਤੇ ਗਿਓ ਨਾ, ਤੇ ਗੁਰਮੰਤਰ ਤੋਂ ਹੀਣੇ ਦੀ ਹਾਲਤ ਹੋਵੇ ਜਿਵੇਂ ਕਿਸੇ ਨੇ ਦੁੱਧ ਵਿਚ ਪਾ ਕੇ ਮਧਾਣੀ ਦੁੱਧ ਰਿੜਕਿਆ, ਮੱਖਣ ਤਾਂ ਲੈ ਕੱਢ ਤੇ ਪਰਤ ਕੇ ਲੈ ਗਈ ਲੱਸੀ। ਤੇ ਭਾਈ ਗੁਰਦਾਸ ਕਹਿੰਦੇ ਨੇ ਲੋਕ ਮੱਖਣ ਨੂੰ ਤਾ ਕੇ ਘਿਓ ਬਣਾ ਕੇ ਸਾਂਭ ਕੇ ਰੱਖਣਗੇ, ਤੇ ਯਾਦ ਰੱਖੀ ਲੱਸੀ ਦੀ ਓਨੀ ਕੀਮਤ ਨਹੀਂ ਜਿੰਨੀ ਮੱਖਣ ਦੀ ਏ। ਕੁਝ ਦਿਨਾਂ ਤੋਂ ਬਾਅਦ ਉਸੀ ਲੱਸੀ ਨੂੰ ਜਦੋਂ ਬਦਬੋ ਆਵੇਗੀ, ਘਰ ਦੇ ਲੋਕ ਬਾਹਰ ਗਲੀ ਵਿਚ ਜਾਂ ਕਿਸੇ ਨਾਲੇ ਵਿਚ ਰੋੜ ਕੇ ਆ ਜਾਂਦੇ। ਯਾਦ ਰੱਖੀ ਗੁਰੂ ਦੇ ਮੰਤਰ ਤੋਂ ਬਿਨਾਂ ਇਸ ਤਰ੍ਹਾਂ ਹਾਲਤ ਹੀ ਜਿਵੇਂ ਮੱਖਣ ਨਿਕਲਣ ਤੋਂ ਬਾਅਦ ਲੱਸੀ ਨੂੰ ਨਾਲੇ ਵਿਚ ਰੋੜਿਆ ਜਾਂਦਾ, ਉਹਨੂੰ ਕੋਈ ਥਾਂ ਨਹੀਂ ਦਿੰਦਾ। ਭਾਈ ਸਾਹਿਬ ਨੇ ਦੂਸਰੀ ਉਦਾਹਰਣ ਦਿੱਤੀ, ਕਹਿਣ ਲੱਗੇ ਗੰਨਾ ਬੜਾ ਰਸ ਨਾਲ ਭਰਪੂਰ ਏ, ਜ਼ਿਮੀਂਦਾਰ ਉਹਨੂੰ ਬੰਨ ਕੇ ਉੱਚਿਆਂ ਕਰਦਾ, ਉਹਨੂੰ ਕੱਟ ਕੇ ਟੁਕੜੇ ਬਣਾ ਕੇ ਪੰਡ ਬਣਾ ਕੇ ਲਿਆਉਂਦਾ। ਜਿੰਨੀ ਦੇਰ ਤੱਕ ਗੰਨੇ ਵਿਚ ਰਸ ਏ, ਮਾਲਕ ਸਿਰ ਤੇ ਗੰਨੇ ਨੂੰ ਚੁੱਕ ਕੇ ਲਿਆਉਂਦਾ, ਤੇ ਜਿੱਦਣ ਉਸ ਗੰਨੇ ਵਿਚੋਂ ਰਸ ਨਿਕਲ ਗਿਆ ਤੇ ਉਹਦੀਆਂ ਜਿਹੜੀਆਂ ਪੱਛੀਆਂ ਨੇ, ਉਹਦੇ ਜਿਹੜੇ ਛਿਲਕੇ ਨੇ, ਉਸ ਤਰ੍ਹਾਂ ਮਾਲਕ ਸਿਰ ਤੇ ਨਹੀਂ ਚੁੱਕਦਾ। ਕਹਿੰਦਾ ਹੁਣ ਛੱਡੋ, ਇਹਦਾ ਕਰਨਾ ਕੀ, ਅੱਗ ਬਲਦੀ ਅੱਗ ਵਿਚ ਫੂਕ ਕੇ ਇਹਨੂੰ ਖਤਮ ਕਰ ਦਿਓ। ਇਹਦਾ ਮਤਲਬ ਰਸ ਤੋਂ ਹੀਣੇ ਗੰਨੇ ਦੇ ਛਿਲਕੇ ਲਈ ਅੱਗ, ਮੱਖਣ ਤੋਂ ਹੀਣੀ ਲੱਸੀ ਦੇ ਵਾਸਤੇ ਕੇਵਲ ਘਰੋਂ ਬਾਹਰ ਕੱਢਿਆ ਜਾਣਾ। ਭਾਈ ਗੁਰਦਾਸ ਨੇ ਤੀਜੀ ਉਦਾਹਰਣ ਦਿੱਤੀ, ਕਹਿਣ ਲੱਗੇ ਮਜੀਠ ਦੇ ਰੰਗ ਦੀ ਲੋਕ ਬੜੀ ਉਪਮਾ ਕਰਦੇ ਨੇ। ਬਾਣੀ ਵਿਚ ਮਜੀਠੀ ਰੰਗ ਨੂੰ ਨਾਮ ਨਾਲ ਤੁਲਨਾ ਦਿੱਤੀ, ਜਦੋਂ ਮਜੀਠ ਵਿਚੋਂ ਰੰਗ ਨਿਕਲ ਜਾਏ ਤੇ ਭਾਈ ਗੁਰਦਾਸ ਕਹਿੰਦੇ ਨੇ ਜਿਹੜੇ ਉਹਦੇ ਫੋਕੇ ਛਿਲਕੇ ਨੇ ਉਹਨੂੰ ਘਰੋਂ ਬਾਹਰ ਛੱਡ ਦਿੰਦੇ ਨੇ। ਉਹਨਾਂ ਨੇ ਅਗਲੀ ਉਦਾਹਰਣ ਦਿੱਤੀ, ਗੁਲਾਬ ਦੇ ਫੁੱਲ ਵਿਚ ਬੜੀ ਮਹਿਕ, ਹਰ ਬੰਦਾ ਫੁੱਲ ਦੀ ਤਾਰੀਫ ਕਰਦਾ ਤੇ ਜਿੱਦਣ ਫੁੱਲ ਵਿਚੋਂ ਮਹਿਕ ਨਿਕਲ ਜਾਏ ਉਹਦਾ ਕੋਈ ਸਾਥੀ ਨੀ, ਉਹਨੂੰ ਕੋਈ ਘਰ ਨੀ ਉਹ ਰੱਖਦਾ। ਤੇ ਯਾਦ ਰੱਖੀ ਸੱਜਣਾ, ਇਸ ਸਰੀਰ ਦੀ ਬੜੀ ਕੀਮਤ ਏ, ਜਿੱਦਣ ਸਰੀਰ ਵਿਚੋਂ ਆਤਮਾ ਨਿਕਲ ਜਾਏ ਸਰੀਰ ਦੀ ਕੋਈ ਕੀਮਤ ਨਹੀਂ। ਤੇ ਜਿਵੇਂ ਸਰੀਰ ਵਿਚ ਆਤਮਾ ਨਹੀਂ ਤੇ ਲੋਕ ਉਹਨੂੰ ਫੂਕ ਦਿੰਦੇ ਨੇ, ਤੇ ਜਿਸ ਹਿਰਦੇ ਵਿਚ ਗੁਰੂ ਦਾ ਮੰਤਰ ਨਹੀਂ ਉਹ ਵੀ ਇਸ ਤਰ੍ਹਾਂ ਜਿਵੇਂ ਚੱਲਦੀ ਚੁਲਦੀ ਲਾਸ਼ ਹੋ ਗਈ, ਉਹਦੀ ਕੋਈ ਕੀਮਤ ਨਹੀਂ। ਸਾਹਿਬ ਕਹਿ ਰਹੇ ਨੇ ਗੁਰਮੰਤਰ ਹੀ ਨਸਿਆ, ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨੇ। ਮੈਂ ਗੱਲ ਕਰ ਰਿਹਾ ਜੀ ਰਸਿਆ ਤੇ, ਖਾਲੀ ਏ ਜਿਹੜਾ ਗੁਰੂ ਤੋਂ ਬਿਨਾਂ। ਭਾਈ ਗੁਰਦਾਸ ਕਹਿੰਦੇ ਨੇ ਮੱਖਣ ਲਿਆ ਵਰੋਲ ਕੇ ਛਾ ਛੁੱਟੜ ਹੋਈ, ਸਹਿ ਦਾ ਅਰਥ ਲੱਸੀ, ਲੱਸੀ ਛੁੱਟੜ ਹੋ ਗਈ, ਕੋਈ ਨੀ ਸਾਰ ਪੁੱਛਦਾ। ਕਹਿਣ ਲੱਗੇ ਪੀਣ ਲਈ ਰਸ ਗੰਨੇ ਉਹ ਛਿਲ ਸਵੈ ਨਾ ਕੋਈ,
गन्ने का रस कड लिया पर ओदी छिल नू कोई नहीं घर चुक के ले जांदा। भाई गुरदास कहिंदे ने रंग मजीठों निकला अड लहे मैं सोई कीमती बड़ा मजीठ पर जदो रंग निकल गया अद्धी कौडी इहदा मुल नहीं पैंदा। भाई साहब कहिंदे ने वास लई फुलवाड़ियों फुलां विचों मैं अर्क कड लिया। कह लगे तिस मिला ना ढोई हुण कोई फुल नू रखण लई तैयार नहीं। काया हंस विछुनिया जदों इस शरीर विचों आत्मा रूपी हंस उडारी मार गया तिस को न सथोई ओदा कोई साथी नहीं। भाई साहब ने जदों ये वार कही इन्हां दी पौड़ी पढ़ो ते बड़ियां रमजा खुल दियां ने। भाई गुरदास कहिंदे ने मक्खन ताते जिहदे कोल गुरु के नाम का तत् नहीं ओदी कोई कीमत नहीं। याद रखी गन्ने विच मिठास है जिहदे कोल नाम का रस नहीं ओदी कोई कीमत नहीं। भाई गुरदास ने कहा मजीद का रंग है ते कह लगे जिहदी सुरत विच नाम का रंग नहीं ओदी कोई कीमत नहीं। रमजा ने सारिया कह लगे सजना फुल विच मैं के जिहदे हिरदे विच नाम की सुगंधी नहीं ओदी कोई कीमत नहीं। काया विचों आत्मा निकल जाए शरीर की कोई कीमत नहीं ते जिस मनुख विचों गुरु निकल जाए ओदी भी कोई कीमत नहीं। भाई साहब कह रहे सन काया हंस सुनिया किस को न सथोई। अखीर विच कहिंदे ने बेमुख सुके रुख जो वेखै सब लोई। बेमुखता इस तरह जिवें सुका रुख होवे। साध संगत अगे जड़े सतगुरु ने बचन कहे गुरमंत्र ही दस्या जोड़ा गुरमंत्र तो हीण है। बाणी तुसी पढ़दे हो जदों असी आसा दीवार पढ़ने आ ना इहदे जड़े शलोक ने पहली जड़े पहली शलोक ने कमाल दी गल मेरे गुरु नानक बाबा जी ने पहले शलोकां विच गल ही गुरु दी कीती। जदों पुछदा जग्यासू दा सवाल बड़ा सोहना दिता गुरु तो बिना पार उतारा नहीं। कहिंदे ने मेरे बाबा नानक सतगुरु जी मैं अपने गुरु तो कुर्बान जाना। पुछया किन्नी बारी कहिंदे ने एक दिन विच सैकड़े बारी। महाराज क्यों कह लगे मेरे सतगुरु कोल इन्नी कु ताकत है यह प्रेत तो जिन तो मनुख तो देवता बना दिंदा। देखो कभी प्रकरण शलोक पढ़ के देखो कमाल कीती थी हजूर ने। कहन लगे बलिहारी गुर अपने पहला अपने गुरु की महिमा दिती बलिहारी गुर अपने देहाड़ी सद वार ए सद का अर्थ सदना नहीं है सद दर ते सौ ठीक है। बाणी विच सद का अर्थ सदना नहीं आया राम कली सादे का मतलब है अकाल पुरख का सदा पर इतने वे बलिहारी गुर अपने द्योहारी सदवार क्यों कुरबान जाना वा क्योंकि जिन मानस ते देवते की करत न लागी बार बार दर ते देरी कर दे देरी नहीं लगी। फिर अगे मेरे सतगुरु कहिंदे ने जिस गुरु कोल इन्नी ताकत है ना ओदे तो बिना सरना नहीं। बंदा कहिंदा नहीं मेरा ते सर जाऊंगा गुरु तो बिना। मेरा हजूर कहिंदा नहीं एक बार दा हनेरा ही एक अंदर दा हनेरा ही। बार ता सूरज चंद्रमा अंधकार नूं दूर करदे ने पर अंदर दे हनेरे नूं भावे सैकड़े चंद्रमा ते सूरज चढ़ जाण अंदर दा हनेरा गुरु तो बिना दूर हुंदा ही। सतगुरु ने पहले शलोक विच गुरु की उपमा अगले शलोक विच गुरु देंदा की है कह लगे जे सौ चंदा उगवे सूरज चढ़े हजार चेत चानण होंदिया गुरबिन घोर अंधार। अगला जदो शलोक पढ़िया ना जदो सतगुरु ने गुरु की सिफत दसी ते जिहड़ा मनमुख बंदा सी ओ कहिंदा मैं ना मानू कहिंदा मैं नहीं मानता गुरु नूं मैं गुरु तो बिना नहीं जी सकना। हुण असीं कहिंदे अमृत दी की लोड़ है ते कई वारी के सज्जन कहिंदे ने फलाणे बंदे ने अमृत नहीं छकिया उहदा ते कम बड़ा सैट है जी असीं अमृत छकिया साडा कुछ भी नहीं। एक गल चेते रखियो प्यारियो अमृत इस करके ना छकियो कि मैनूं दुनिया दे सारे सुख मिलणगे। 1600-1699 नूं अमृत संचार होया 1699 की विसाखी तो पहला तो गुरु आनंदपुर जरूर टिके है पर 1699 तो बाद केड़ा दिन नहीं आया जिदन मेरे कलगी वाले नु दुनिया ने दुख देने की कोशिश नहीं की थी। पर अमृत असल विच केवल दुनिया का सुख नहीं अमृत ओ दात है जेड़ा कहिंदा सिखा तेरी खोपड़ी तो अलहदा हो जाएगी पर याद रखी गुरु के अंदर दे अमृत नु कोई खो नहीं सकता। तेरा बंद बंद तो कटिया जाऊ पर कलगी वाले की दात कोई खो नहीं सकता। तेरा पुत्र ता तेरे सामने दो टुकड़े होके ते ओदा कलेजा मुंह विच पै सकेगा पर अंदरो अमृत की दात कोई नहीं खो सकेगा। ए अंदर दी चढ़दी कला है। खैर जेड़े कहिंदे ने अमृत दी की लोड़ फलाने कोल भी सोखे मेरे बाबा जी ने शंके निवृत्त कर दिते। कहन लगे जिमीदार ने बीजी कपाह की फसल ते असी पिंडां विच वेखदे सां कपाह दे चार चुफेरे एक ओर ना तिलां दी कढ़नी ते कई बारी खेत भी तिलां दे बीजना बीज बीजना तिलां दा ਤੇ ਜਦੋਂ ਕਿਤੇ ਬੱਦਲ ਚਮਕਦੇ ਨੇ ਤੇ ਤਿਲ ਤੇ ਚਣਿਆਂ ਵਿਚ ਬੜਾ ਵੱਡਾ ਉਗਣ। ਜਦੋਂ ਛੋਲਿਆਂ ਦੀ ਫਸਲ ਹੋਵੇ ਨਾ ਤੇ ਸਿਆਲ ਵਿਚ ਬੱਦਲ ਚਮਕੇ ਤੇ ਉਹਨਾਂ ਦੇ ਜਿਹੜੇ ਫਲ ਨੇ ਫਲੀਆਂ ਨੇ ਨਾ ਉਹ ਅੰਦਰੇ ਅੰਦਰ ਲਿਸ਼ਕ ਨਾਲ ਸੜ ਜਾਂਦੀਆਂ ਨੇ। ਸਾਹਿਬ ਕਹਿੰਦੇ ਨੇ ਤਿਲਾਂ ਦੇ ਬੂਟੇ ਪਹਿਲਾਂ ਜ਼ਮੀਨ ਵਾਹੀ, ਖਾਦ ਪਾਈ, ਪਾਣੀ ਲਾਇਆ ਤੇ ਜਦੋਂ ਤਿਲਾਂ ਦੀ ਫਸਲ ਪੈਦਾ ਹੋਈ ਤੇ ਉੱਤੋਂ ਚਮਕੀ ਬਿਜਲੀ ਤੇ ਕੁਝ ਕੁ ਤਿਲਾਂ ਦੇ ਜਿਹੜੇ ਫਲ ਸਨ ਉਹ ਅੰਦਰੇ ਅੰਦਰ ਸੜ ਕੇ ਸਵਾਹ ਹੋ ਗਏ ਤੇ ਜ਼ਿਮੀਂਦਾਰ ਜਿੱਦਣ ਵੱਢਣ ਆਇਆ ਨਾ ਉਹਨੇ ਇੱਕ ਇੱਕ ਨੂੰ ਦੇਖਿਆ। ਜਿਨ੍ਹਾਂ ਤਿਲਾਂ ਦੀਆਂ ਫਲੀਆਂ ਵਿਚ ਦਾਣੇ ਸਨ ਉਹਨਾਂ ਨੂੰ ਪੱਟ ਕੇ ਜ਼ਿਮੀਂਦਾਰ ਘਰ ਨੂੰ ਲੈ ਗਿਆ ਤੇ ਜਿਹੜੇ ਸੜ ਗਏ ਸਨ ਮੇਰਾ ਬਾਬਾ ਕਹਿੰਦਾ ਜ਼ਿਮੀਂਦਾਰ ਕਹਿੰਦਾ ਜਿਹੜੇ ਮੇਰੇ ਬਣ ਕੇ ਨਹੀਂ ਰਹੇ ਮੈਂ ਇਹਨਾਂ ਕੋਈ ਦਿੱਤਾ ਖਾਦ ਦਿੱਤਾ ਪਾਣੀ ਦਿੱਤਾ ਵਾੜ ਲਾਈ ਮੈਂ ਰਾਤ ਝਾਕ ਕੇ ਇਹਦਾ ਪਹਿਰਾ ਦਿੱਤਾ ਜੇ ਇਹਨੇ ਆਪਣੇ ਪੱਲੇ ਕੁਝ ਨਹੀਂ ਪਾਇਆ ਇਹੋ ਜਿਹੇ ਖਾਲੀ ਨੂੰ ਮੇਰੇ ਘਰ ਦੇ ਵਿੱਚ ਥਾਂ ਹੀ ਕੋਈ। ਸਤਿਗੁਰੂ ਨੇ ਕਮਾਲ ਦੇ ਬਚਨ ਕਹਿਣ ਲੱਗੇ ਜੀਵ ਰੱਬ ਹਰ ਇੱਕ ਨੂੰ ਘਰ ਦਿੰਦਾ ਹੀ, ਦੌਲਤ ਦਿੰਦਾ ਹੀ, ਸਵਾਸ ਦਿੰਦਾ ਹੀ, ਪਾਣੀ ਲਾਉਣ ਲੱਗੇ ਕਦੀ ਵਿਤਕਰਾ ਨਹੀਂ ਕੀਤਾ ਕਿ ਇਹਨਾਂ ਤਿਲਾਂ ਨੂੰ ਦੇਣਾ ਇਹਨਾਂ ਨੂੰ ਨਹੀਂ, ਖਾਦ ਪਾਉਣ ਲੱਗਿਆਂ ਵਿਤਕਰਾ ਨਹੀਂ, ਰੱਬ ਤੇ ਗੁਰੂ ਦੇਣ ਲੱਗਿਆਂ ਵਿਤਕਰਾ ਨਹੀਂ ਕਰਦਾ। ਤੇ ਜੇ ਗੁਰੂ ਤੋਂ ਖਾਲੀ ਰਹਿ ਗਏ ਤੇ ਜਿੱਦਣ ਉਹਦੇ ਘਰ ਨੂੰ ਗਿਓ ਖਾਲੀਆਂ ਨੂੰ ਜ਼ਿਮੀਂਦਾਰ ਦੇ ਘਰ ਵੀ ਥਾਂ ਨਹੀਂ। ਸਾਹਿਬ ਕਹਿੰਦੇ ਨੇ ਨਾਨਕ ਗੁਰੂ ਨਾ ਚੇਤਨੀ ਗੁਰਮੰਤਰ ਹੀ ਨੱਚਿਆ ਜੋ ਪ੍ਰਾਣੀ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਸੁਚੇਤ ਦਰ ਤੇ ਚੁਸਤ ਚਲਾਕ ਤਰਕ ਕਰਨ ਵਾਲਾ। ਤੇ ਇੱਕ ਗੱਲ ਚੇਤੇ ਰੱਖੋ ਸੀ ਕਹਿੰਦੇ ਫਲਾਣਾ ਬੰਦਾ ਨਾ ਉਹਨੇ ਅੰਮ੍ਰਿਤ ਦੇ ਵਿਸ਼ੇ ਤੇ ਗੱਲਾਂ ਕਰ ਕਰਕੇ ਅੰਮ੍ਰਿਤਧਾਰੀ ਨੂੰ ਨਿਰਉੱਤਰ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੰਨੇ ਨਗੂਰੇ ਨੂੰ ਤਰਕ ਆਉਂਦੇ ਨੇ ਇੰਨੇ ਗੁਰੂ ਵਾਲੇ ਨੂੰ ਨਹੀਂ ਜਿਉਂਦੇ। ਸਾਹਿਬ ਕਹਿੰਦੇ ਜਿਉ ਨਗੂਰਾ ਬਹੁ ਬਾਤਾਂ ਜਾਣੇ ਉਹ ਹਰ ਦਰਗਾਹ ਹੈ ਭ੍ਰਸ਼ਟੀ, ਬੜੀਆਂ ਗੱਲਾਂ ਜਾਣਦੇ ਨਗੂਰਾ। ਸਾਹਿਬ ਕਹਿੰਦੇ ਨੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਕੀ ਬਣੇਗਾ ਛੁੱਟਾ ਤਿਲ ਬੁਆੜ ਜੋ, ਬੁਆੜ ਦਰ ਤੇ ਖਾਲੀ ਸੁਨੇ ਜਿਹੜੇ ਸੜੇ ਹੋਏ ਨੇ, ਛੁੱਟਾ ਤਿਲ ਬੁਆੜ ਜੋ ਸੁਨਿਆ ਅੰਦਰ ਖੇਤ, ਸੁਨਿਆ ਦਰਦ ਖਾਲੀ ਏ ਗੁਰਮੰਤਰ ਹੀ ਨੱਸਿਆ ਜੋ ਪ੍ਰਾਣੀ, ਨਾਨਕ ਗੁਰੂ ਨੇ ਚੇਤਨੀ ਮਨ ਆਪਣੇ ਸੁਚੇਤ, ਛੁੱਟਾ ਤਿਲ ਬੁਆੜ ਜੋ ਸੁਨਿਆ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਇੱਥੇ ਨਾ ਦਰ ਤੇ ਖਸਮ। ਜੇ ਅੰਦਰ ਦਾਣੇ ਪੈ ਜਾਂਦੇ ਇੱਕ ਖਸਮ ਬੰਨਾ ਸੀ, ਉਹ ਸੱਜਣਾ ਚ ਦਾਣੇ ਨਹੀਂ ਪਏ ਤੇ ਸੈਂਕੜੇ ਪਿੰਡਾਂ ਦੇ ਲੋਕ ਆਏ ਉਹਨਾਂ ਨੇ ਟੁਕੜੇ ਟੁਕੜੇ ਕਰਕੇ ਤੋੜ ਕੇ ਘਰਾਂ ਨੂੰ ਲੈ ਗਏ। ਕਹਿਣ ਲੱਗੇ ਛੁੱਟੇ ਤਿਲ ਬਵਾਰ ਜੋ ਸੁਨਿਆ ਅੰਦਰ ਖੇਤ ਤੇ ਗੁਰਮੰਤਰ ਤੋਂ ਬਿਨਾਂ ਹਾਲਤ ਕੀ ਏ। ਸਾਹਿਬ ਕਹਿੰਦੇ ਨੇ ਫਲੀਆਂ ਫੁੱਲੀਆਂ ਬਪੜੇ ਪੀ ਤਨ ਵਿਚ ਸਵਾਹ, ਕਦ ਕਾਠ ਵੀ ਹੋਇਆ ਪਰ ਕੀ ਹੋਇਆ ਗੁਰਮੰਤਰ ਹੀਣਸਿਆ, ਨਾਮ ਤੋਂ ਬਿਨਾਂ ਤਾਂ ਖਾਲੀ ਏ ਨਾ। ਸਾਧ ਸੰਗਤ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਬਾਬਾ ਸਾਹਿਬ ਸਿੰਘ ਜੀ ਬੇਦੀ ਜਿਨ੍ਹਾਂ ਨੇ ਸ਼ੇਰੇ ਪੰਜਾਬ ਨੂੰ ਰਾਜ ਤਿਲਕ ਦਿੱਤਾ ਸੀ, ਜਿਨ੍ਹਾਂ ਨੇ ਉਨਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਉਹਨਾਂ ਦੇ ਕਿਲੇ ਨੂੰ ਕਦੀ ਤੱਕੋ, ਇਹਨਾਂ ਇਹਨਾਂ ਸੀ ਇੱਥੋਂ ਤੱਕ ਕਹਿੰਦੇ ਨੇ 18-18 ਮਣ ਲੂਣ ਉਹਨਾਂ ਦੇ ਲੰਗਰ ਵਿਚ ਲੱਗਦਾ ਸੀ। ਇਹਦਾ ਮਤਲਬ ਕਿੰਨਾ ਕੁ ਵੱਡਾ ਉਹਨਾਂ ਦਾ ਪਸਾਰਾ ਸੀ। ਤੇ ਗੁਰੂ ਨਾਨਕ ਸਾਹਿਬ ਦੀ ਅੰਸ਼ ਵਿਚੋਂ ਨੇ ਤੇ ਗੁਰੂ ਨਾਨਕ ਦੇ ਪੁੱਤਰਾਂ ਨੂੰ ਸਿੱਖਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਦੇ। ਮੇਰੇ ਦਾਤੇ ਨੇ ਬੜੇ ਸੋਹਣੇ ਬਚਨ ਕਹਿ ਭਾਈ ਸੰਤੋਖ ਸਿੰਘ ਲਿਖਦੇ ਨੇ, ਜਿੱਦਣ ਗੁਰਗੱਦੀ ਭਾਈ ਲੈਣੇ ਨੂੰ ਦੇ ਦਿੱਤੀ ਨਾ ਤੇ ਮਾਤਾ ਸੁਲੱਖਣੀ ਨੇ ਕਿਹਾ ਸੀ ਸਤਿਗੁਰੂ ਪੁੱਤਰ ਸ੍ਰੀ ਚੰਦ ਤੇ ਆ ਲਖਮੀ ਦਾਸ ਇਹਨਾਂ ਦਾ ਕੀ ਬਣੇਗਾ, ਤੇ ਸਤਿਗੁਰੂ ਨੇ ਬੜੇ ਸੋਹਣੀ ਗੱਲ ਕਹਿਣ ਲੱਗੇ ਸੁਲੱਖਣੀਏ ਕਿਉਂ, ਕਹਿਣ ਲੱਗੀ ਇਹਨਾਂ ਦੀ ਰੋਟੀ ਦਾ ਕਿਵੇਂ ਚੱਲੇਗਾ। ਤੇ ਸਾਹਿਬ ਨੇ ਕਿਹਾ ਸੁਲੱਖਣੀਏ ਐਸ ਗੁਰੂ ਘਰ ਵਿਚ ਬਹਿਣ ਵਾਲੇ ਜਿਹੜੇ ਕੁੱਤੇ ਨੇ ਨਾ ਉਹਨਾਂ ਦੇ ਪੈਰਾਂ ਵਿਚ ਵੀ ਕਰਾਮਾਤਾਂ ਪੈਦਾ ਹੋ ਜਾਂਦੀਆਂ ਨੇ, ਇਹ ਤਾਂ ਗੁਰੂ ਦਾ ਪੁੱਤਰ ਨੇ, ਕੀ ਇਹਨਾਂ ਤੇ ਰੱਬ ਮਿਹਰ ਨਹੀਂ ਕਰੇਗਾ। ਕਵੀ ਜੀ ਨੇ ਲਿਖਿਆ ਕਹਿਣ ਲੱਗੇ ਗੁਰੂ ਘਰ ਕੇ ਜੇ ਹੋਏ ਸਵਾਨਾ, ਤਿਨਕੋ ਪੂਜਾ ਸਗਲ ਜਹਾਨਾ। ਉਸੇ ਅੰਸ਼ ਵਿਚੋਂ ਬਾਬਾ ਸਾਹਿਬ ਸਿੰਘ ਬੇਦੀ ਜਿਹੜੇ ਹੋਏ ਨੇ, ਪਰ ਮੈਂ ਅਰਜ਼ ਕਰ ਰਿਹਾ ਗੁਰੂ ਮੰਤਰ ਲੈਣ ਤੋਂ ਬਿਨਾਂ ਗੁਜ਼ਾਰਾ ਨਹੀਂ, ਸਿੱਖ ਨੇ ਕਿਵੇਂ ਗੁਰੂ ਮੰਤਰ ਲੈਣਾ। ਸਵਾਲ ਉੱਠਦਾ ਬਾਬਾ ਕਲਾਧਾਰੀ ਜੀ, ਬਾਬਾ ਸਾਹਿਬ ਸਿੰਘ ਬੇਦੀ ਦੇ ਦਾਦੇ ਨੇ, ਬਾਬਾ ਕਲਾਧਾਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਸਮਕਾਲੀ ਹੋਏ ਨੇ। ਕਹਿੰਦੇ ਨੇ ਇੱਥੋਂ ਤੱਕ ਕਿ ਇਕੱਠਿਆਂ ਖੇਡ ਖੇਡਣੀ, ਤੇ ਉਹਨਾਂ ਦੇ ਇਤਿਹਾਸ ਵਿਚ ਇਹ ਮਿਲਦਾ ਸਤਿਗੁਰੂ ਨੇ ਉਹਨਾਂ ਦੇ ਕੋਲ ਆ ਕੇ ਨਰਦਾਂ ਦੀ ਖੇਡ ਵੀ ਖੇਡਣੀ। ਉੱਥੇ ਬਾਬਾ ਕਲਾਧਾਰੀ ਨੇ ਨਾ ਇੱਕ ਦਿਨ ਗੁਰੂ ਕਲਗੀ ਵਾਲੇ ਦੇ ਚਰਨ ਪਕੜ ਕੇ ਬੇਨਤੀ ਕੀਤੀ। ਕਹਿਣ ਲੱਗੇ ਸੀ ਗੁਰੂ ਨਾਨਕ ਦਾ ਖੂਨ ਜ਼ਰੂਰ ਆ ਪਰ ਜੋਤ ਤੁਹਾਡੇ ਕੋਲ ਏ, ਮੈਂ ਨਮਸਕਾਰ ਕਰਨਾ ਸਤਿਗੁਰੂ, ਮੇਰੇ ਘਰ ਪੁੱਤਰ ਅਜੀਤ ਸਿੰਘ ਏ, ਅਜੀਤ ਸਿੰਘ ਦੀ ਸ਼ਾਦੀ ਹੋਇਆ ਕਈ ਕਈ ਸਾਲ ਹੋ ਗਏ ਨੇ, ਅਜੇ ਘਰ ਕੋਈ ਪੁੱਤਰ ਨਹੀਂ ਪੈਦਾ ਹੋਇਆ, ਜੋਤ ਤੇਰੇ ਕੋਲ, ਗੁਰੂ ਨਾਨਕ ਦਾ ਖੂਨ ਅਸੀਂ ਆ, देखी सतगुरु गुरु नानक दी अंश रुकेगी तो नहीं। कलगी वाले ने एक वचन क्या कह लगे, बाबा जी तुसी सत्कार योग भल्या ने भी अमृत छक लिया है, गुरु अमरदास दी अंश तेणा ने भी अमृत छक लिया है, सोटी भी नेड़े हो गए ने, ते तुसी अपने पुत्र नू अमृत दी दात दवा दियो, गुरु मेहर करेगा एहो जिहा पुत्र पैदा होवेगा, लोक ओदी कुर्बानी नू ओदी ताकत नू देख के नमस्कारा करने। बाबा अजीत सिंह ने अमृत पान किया, उदू बाद फिर बाबा साहिब सिंह बेदी का जन्म होया, जिन्हां ने शेरे पंजाब नू मत्थे उत्ते राज तिलक लाया सी, राज गद्दी ते बिठाया। मेरे कहण तो मना कहण तो मुराद मना, गुरु मंत्र तो खाली रहा ते शरणा नहीं, गुरु मंत्र कीणस्या जो प्राणी, तरगंत जन्म भ्रष्ट ने, किन्ना कु जन्म भ्रष्टे, साहिब कहिंदे ने कूकर है सूकर है गर्त भय काके सर्प ने तुल खल। हुण इस पंक्ति दे ध्यान नाल अर्थ सुनने, कहिंदे ने गुरु तो हीणा जेड़ा साकत कहिंदा मैनू गुरु की परवाह ही नहीं, कहिंदे ने ओदा जीवन कूकर है, ओदा जीवन कुत्ते दी तरह। ए बाणी दा बचन जे सूकर है, मैं अर्ज कर रहा ओ ए नहीं कि जेड़े अजे तुरदे पए ने गुरु दे नेड़े कुंदे पए ने उहनां नूं नहीं, जेड़ा तर्क करके कहिंदा गुरु नां दी चीज ही कोई नहीं, की लोड़ है गुरु दी। साहिब कहिंदे ने ओ कूकर है कुत्ते दी तरह, सूकर है सूर दी तरह, गर्त बहे गधे दी तरह, साहिब कहिंदे ने काके कां दी तरह, सर्प ने डर ते ओ सप दी तरह, तुल खलै तुल डर ते बराबर खलै डर ते मूर्ख, एक अर्थ ए भी ने। पर जदों आपां बाणी नूं पढ़ीए ते इहदे अर्थ करन दा सवाद ही कुछ होर हुंदा है। एक बीड़ विच पाठ आया है, कूकर है सूकर है गर्द बै काक है सर्प न तुल खल है, उन्होंने भी पाठ दिता है। पर अर्थ करदे आं जदों वेखने आं, एक थां ऐसी है जिथे नगुरे तो कुत्ता भी उत्तम है, एक थां ऐसी है जिथे नगुरे तो जिहड़ा कहिंदा मैनूं गुरु की परवाह नहीं उहदे तो सूर भी उच्चा। मैं बाणी विचों प्रमाण देने ने गुरु ग्रंथ साहिब की कृपा नाल, एक थां ऐसी है जिथे कां भी उच्चा बंदे उस नालों जिहड़ा नगुरा है। ओ किवें हजूर ने एक बचन किया बाणी विच, एक पासे कहिंदे ने एक भगत भगवान गुरु तेग बहादुर जी, जे प्राणी कह नाहे मन जैसे सूकर सवान नानक मानो तहे तह, सूकर ते कूर कुके कुत्ते ते सूर दी तरह। दूजे पासे नाल कहन लगे नहीं, एक थां ऐसी है जिथे कुत्ता भी उस बंदे तो उच्चा है, कुत्ता बैठा मालक दे दर ते वफादार बन जांदा है, मर जांदा पर मालक दे घर विच किसे नूं आउण नहीं दिंदा, नगुरा तां कुत्ते नाल भी भैड़ा जिहड़ा वफादार बन दी भी जात नहीं सिख सकिया। साहिब कहिंदे ने स्वामी को ग्रिओ जो सदा स्वान तजत नहीं नित, इहदा मतलब कुत्ते विच गुण नानक ए बिधार भजो एक मन होए, एक चित कुत्ते विच कोई गुण है। ता ही तां दाता कहिंदा एते कूकर हौ बेगाना भौंका इस तन ताई। खैर मेरे कहण तो मुराद सतगुरु ने बाणी विच इथों तक कह दिता, जेड़ा साकत कहिंदा मैनूं गुरु दी लोड़ नहीं, कहण लगे मैं कहना नहीं चाहुंदा। कबीर कहिंदा तेरी जम्मण वाली अम्मा नालों तां उस भगत दी कुत्ती चंगी जेड़ी दिन रात बैठ के कदी उहदे कन्नां विच रब दी गल पैंदी ए, तेरी मां तां तेरे पापां दी कमाई विचों हिस्सा भी बणांदी। उथे बचन कीता कबीर वैष्णो की कूकर भली साकत की बुरी माए, ओनित सुने हर नाम जस ओ पाप बिसाहन जाए। सतगुरु कहन लगे सूर नूं आपां सारे माड़ा कहने, पर गुरु ग्रंथ साहिब ने जिथे कह ना कूकर है सूकर है, पर एक थां ते सूर भी चंगा है। कबीर साहिब दे शब्द सूर दा काम है गंदगी समेटना, साकत दा काम है गंदगी खिलारना। धन गुरु ग्रंथ साहिब कहिंदे ने सूर दो दिन महल्ले विचों निकल जाए, लोग कहणगे अज गली विच गंद पै गया सूर किथे गया, ते साकत बंदे दी मौत हो जाए, लोग नड़ोए ते जाके कहणगे चंगा मगरों लत्था शहर विच गंद ही पाया। साहिब कहिंदे ने कबीर साकत ते सूकर भला रख है आछा गाऊं, साकत बपड़ा मर गया कोई ना लह ना। कूकर है सूकर है अगे कहन लगे गर्द बह गधे विच वी इक गुण है, याद रखी ओ भी किसे रोजी दा साधन बन जांदा। साहिब अगे कहिंदे ने अगे का